वाक्यो सुनो सुखना।
परम सत्कार योग उपस्थित हाजरीन सतगुरु जी दी साजी ते नवाजी हुई साध संगत जी, मन चित बिरतियां नूं एकागर करन वास्ते रसना नूं पवित्र करन लई सब माई भाई साहिबान एक बार सब गज के आखो जी धन श्री सतगुरु उदय सिंह सच्चे।
धन श्री सतगुरु।
आप जी ने इतिहासक पंक्तियां श्रवण कीतियां हन। उस वक्त दे प्रथाए के भाई बाला जी गुरु अंगद देव पातशाह जी नूं संबोधन हो रहे ने, जिन्नी जन्म साखी गुरु नानक देव पातशाह जी दी, जीवन दियां साखियां उन्हां दियां भाई बाला जी नारायण करके लिखते रहे ते बाद विच गुरु अंगद देव पातशाह जी नूं सुनाउंदे रहे। और सतगुरु अंगद देव पातशाह जी दी तीन तीन दिन समाधि लगी रहिंदी सी, बिल्कुल ओ समाधि अचल समाध अगाध लगी है, ब्रह्म स्वरूप आनंद पगी है वाली गल होई रहिंदी सी। संगतां आउंदियां कथा सुनदियां और थक के अकेवें थकेवें करके घरां नूं भी चले जांदियां, पर फिर आ जांदियां कथा श्रवण करन वास्ते। सतगुरां दी समाधि उसे तरह ही लगी रहिंदी सी साध संगत जी। भाई बाला जी ने गुरु नानक देव दियां साखियां सुनाउणियां कीतियां और कल दे प्रकरण विच आप जी ने श्रवण कीता सी कि किस तरह भाव ए कहण दा गुरु नानक देव जी दी बाबत किसी ने चुगली कीती भाईए जय राम दे कोल जाके, जो उन्हां दे भनूजा जी सन भनवईए सन गुरु नानक देव जी दे, कि अख नूं दिल नहीं करदा जय राम जी जेड़े तुहाडे घरों बीबी दे भरा ने गुरु नानक देव सच्चे पातशाह जी, ओ ते दौलत खां लोधी दा जेड़ा ना खजाना लुटाई जांदे ने। मैं झूठ नहीं बोल रहा, ओ चुगलखोर ने एदां आण के चुगली करन दा यतन कीता। भाई जय राम जी दे पैर जेड़े थिड़क गए, जिवें किसे नूं तिखे तीर लगदे ने ना गुरु प्यारिओ, ते एदां ओदे बोल लगे जय राम जी। उथों उठ के जो उन्हां दी धर्म पत्नी सी सती सवित्री बेबे नानकी जी आण के जय राम कहिंदे ने, नानकी आ मेरे कोल मेरी गल सुन, मेरे कन्ना च एदां दियां गल्लां पै रहियां ने कि तेरा वीर जेड़ा ओदा मोदी खाना लुटाई आउंदा है, इह की गल बनेगी, इह गल्लां मैथों सहारियां नहीं जांदियां ते बनेगा की। ਭੈਣ ਨਾਨਕੀ ਜੀ ਕਹਿੰਦੇ ਨੇ ਤੁਸੀਂ ਕਿਹੜੇ ਪਾਸੇ ਲੱਗਿਓ, ਮੇਰੇ ਵੀਰ ਦੇ ਬਾਬਤ ਅਗਲ ਜੇ ਲੋਕ ਅਜਿਹੀਆਂ ਗੱਲਾਂ ਬਾਤਾਂ ਕਰਦੇ ਨੇ ਤੇ ਉਹ ਝੂਠ ਬੋਲਦੇ ਨੇ ਸਮਝ ਲਓ, ਤੇ ਤੁਸੀਂ ਤੇ ਮੈਨੂੰ ਪ੍ਰਤੀਤ ਵਾਲੇ ਬਚਨ ਪ੍ਰੀਤੀ ਵਾਲੇ ਬਚਨ ਮੇਰੇ ਵੀਰ ਦੀ ਬਾਬਤ ਮੈਨੂੰ ਦੱਸਦੇ ਰਹਿੰਦੇ ਸੋ, ਤੇ ਤੁਹਾਨੂੰ ਕੀ ਹੋ ਗਿਆ, ਕਿਉਂ ਬੇਪ੍ਰਤੀਤੇ ਹੋਣ ਡਾਏ ਹੋ। ਤਾਂ ਜੈ ਰਾਮ ਕਹਿੰਦੇ ਨੇ ਅੱਛਾ ਹੁਣ ਮੈਂ ਉਹਦੀ ਨਾ ਗੱਲ ਕਰਨੀ ਹੈ ਤੇ ਨਾ ਹੀ ਸੁਣਨੀ ਹੈ ਤੇ ਨਾ ਉਹਦਾ ਲੇਖਾ ਜਾਂ ਜੋਖਾ। ਲੋਕ ਕਹਿੰਦੇ ਨੇ ਵੀ ਉਹ ਘਾਟਾ ਵਿਖਾਏਗਾ, ਮੈਨੂੰ ਲੇਖਾ ਜੋਖਾ ਕਰਨ ਦੀ ਕੀ ਲੋੜ ਹੈ। ਲੇਕਿਨ ਨਾਨਕੀ ਜੀ ਕਹਿੰਦੇ ਨੇ ਨਹੀਂ, ਲੇਖਾ ਜੋਖਾ ਕਰਨਾ ਚਾਹੀਦਾ, ਭਾਵੇਂ ਇੱਕ ਰੁਪਈਏ ਦਾ ਹਿਸਾਬ ਹੋਵੇ, ਦੋ ਰੁਪਈਏ ਦਾ, ਆਨੇ ਦਾ, ਦਵਾਨੀ ਦਾ ਹੋਵੇ, ਇਹ ਹਿਸਾਬ ਲੈਣਾ ਦੇਣਾ ਜ਼ਰੂਰੀ ਹੁੰਦਾ ਹੈ। ਭਾਵੇਂ ਲੱਖਾਂ ਪਤੀ ਕੋਈ ਕਰੋੜਾਂ ਪਤੀ ਵੀ ਕਿਉਂ ਨਾ, ਅਰਬਾਂ ਖਰਬਾਂ ਪਤੀ ਕਿਉਂ ਨਾ ਹੋਵੇ, ਪਰ ਜਿੱਥੇ ਹਿਸਾਬ ਕਿਤਾਬ ਨਹੀਂ ਉੱਥੇ ਕੁਝ ਵੀ ਨਹੀਂ ਸਾਧ ਸੰਗਤ ਜੀ। ਭਾਵੇਂ ਪੰਜ ਪੈਸੇ ਦਾ ਹਿਸਾਬ ਕਿਉਂ ਨਹੀਂ ਹੁੰਦਾ, ਮੈਂ ਨਹੀਂ ਉਹ ਲੇਖਾ ਜੋਖਾ ਕਰਨਾ। ਪਰ ਨਾਨਕੀ ਜੀ ਕਹਿੰਦੇ ਨੇ ਨਹੀਂ, ਇਸ ਪਾਸੇ ਨਾ ਤੁਰੋ, ਤੁਸੀਂ ਲੇਖਾ ਜੋਖਾ ਕਰਨ ਦਾ ਯਤਨ ਕਰੋ। ਤਾਂ ਇਸ ਕਰਕੇ ਭਾਵ ਕਹਿਣ ਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਬੁਲਾਇਆ ਜਾਂਦਾ, ਆਣ ਕੇ ਲੇਖਾ ਜੋਖਾ ਤੁਸੀਂ ਕਰੋ ਤੇ ਕਰਾਓ। ਇਦੋਂ ਪਹਿਲਾਂ ਗੁਰੂ ਨਾਨਕ ਦੇਵ ਦੇ ਕੋਲ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਨੇ ਤੁਸਾਂ ਦਾਸੀ ਨੂੰ ਭੇਜਣ ਦਾ ਯਤਨ ਕੀਤਾ ਕਿ ਤੂੰ ਜਾ ਨਾਨਕ ਦੇ ਕੋਲ ਤੇ ਜਾ ਕੇ ਮੇਰਾ ਸੁਨੇਹਾ ਦੇ। ਭੈਣ ਨਾਨਕੀ ਨੇ ਆਖਿਆ ਕਿ ਭੈਣ ਨੇ ਤੈਨੂੰ ਬੁਲਾਇਆ ਬੜੇ ਪ੍ਰੇਮ ਦੇ ਸਹਿਤ, ਉਹ ਤੁਲਸਾਂ ਦਾਸੀ ਗਈ ਏ ਗੁਰੂ ਨਾਨਕ ਦੇਵ ਕੋਲ। ਗੁਰੂ ਨਾਨਕ ਨੇ ਪੁੱਛਿਆ ਕਿਵੇਂ ਤੁਲਸਾਂ ਆਈ ਏ, ਉਹ ਕਹਿੰਦੀ ਹੈ ਜੀ ਤੁਹਾਡੀ ਭੈਣ ਜੀ ਨੇ ਮੈਨੂੰ ਤੁਹਾਡੇ ਪਾਸ ਭੇਜਿਆ। ਕਿਵੇਂ? ਉਹ ਕਹਿੰਦੇ ਨੇ ਕਿ ਮੇਰਾ ਦਿਲ ਕਰਦਾ ਮੈਂ ਵੀਰ ਦੇ ਦਰਸ਼ਨ ਕਰਾਂ। ਗੁਰੂ ਜੀ ਕਹਿੰਦੇ ਨੇ ਅੱਛਾ ਤੂੰ ਚੱਲ, ਮੈਂ ਤੇਰੇ ਪਿੱਛੇ ਪਿੱਛੇ ਆਇਆ, ਆਪਣੀ ਭੈਣ ਨੂੰ ਮਿਲਾਂਗਾ। ਆਣ ਕੇ ਇੰਨੀ ਗੱਲ ਕਰਕੇ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਦੇਵ ਜੀ ਕੋਲ ਬੁਲਾ ਲੈਂਦੇ ਨੇ ਤੇ ਉਹਨੂੰ ਵੀ ਗੱਲ ਜਣਾ ਦਿੰਦੇ ਨੇ ਵੀ ਸਾਡੇ ਪ੍ਰਥਾਏ ਕਿਸੇ ਚੁਗਲ ਨੇ ਚੁਗਲੀ ਕੀਤੀ ਏ ਤੇ ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਭਰੋਸਾ ਹੋ ਗਿਆ, ਮੇਰੇ ਮਨ ਚ ਗੱਲ ਬਹਿ ਗਈ, ਜਰੂਰ ਕਿਸੇ ਨੇ ਭਾਨੀ ਮੇਰੇ ਕੰਮ ਚ ਮਾਰੀ ਇਸ ਹੱਟੀ ਦੀ ਬਾਬਤ, ਇਸ ਮੋਦੀ ਖਾਨੇ ਦੀ ਬਾਬਤ। ਇੱਥੇ ਪ੍ਰਸੰਗ ਆਪਾਂ ਕੱਲ ਦੇ ਸਮੇਂ ਛੱਡਿਆ ਸੀ, ਆਪ ਜੀ ਸਰਵਣ ਕਰੋ ਅਗਲੀਆਂ ਪੰਕਤੀਆਂ ਕਥਾ ਦੀਆਂ।
ਸ੍ਰੀ ਅੰਗਦ ਸੋ ਕਹਿ
ਬਾਲਾ, ਭਾਈ ਬਾਲਾ ਜੀ ਕੋਲ ਖਲੋ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਮੁਖਾਤਬ ਹੋ ਰਹੇ ਨੇ।
ਸਭ ਕਥਾ ਬਣਾਏ ਰਸਾਲਾ,
ਬੜੇ ਸੋਹਣੇ ਸੁੰਦਰ ਢੰਗ ਦੇ ਨਾਲ ਕਥਾ ਸੁਣਾਉਣ ਦਾ ਯਤਨ ਕਰ ਰਹੇ ਨੇ।
ਗੁਰ ਅੰਗਦ ਸੁਣੀਏ ਬੈਨਾ,
ਇਹ ਪਾਤਸ਼ਾਹ ਸੁਣੋ ਮੇਰੀਆਂ ਅਰਜਾਂ।
ਹੋ ਪਾਖਿਓ ਸੁਣੋ ਸੁਖੈਨਾ,
ਗੁਰੂ ਨਾਨਕ ਦੇਵ ਨੇ ਮੈਨੂੰ ਆਖਿਆ ਕਿ ਸਾਡੇ ਵਾਸਤੇ ਸਾਡੇ ਕੰਮ ਚ ਕਿਸੇ ਨੇ ਦਖਲ ਅੰਦਾਜ਼ ਦਿੱਤਾ ਹੈ, ਭਾਨੀ ਮਾਰੀ ਇਹ ਦੂਤੀ ਲਾਈ ਇਹ ਚੁਗਲੀ ਕੀਤੀ ਹੈ ਕਿਸੇ ਨੇ, ਤੇ ਮੈਂ ਉਹਨਾਂ ਨੂੰ ਕੀ ਆਖਿਆ ਗੋ।
ਕੋ ਕਰ ਹੈ ਦੂਤੀ ਤੇਰੀ,
ਆਪ ਕੌਣ ਤੁਹਾਡੀ ਚੁਗਲੀ ਕਰ ਸਕਦਾ ਸਾਰੇ ਸੰਸਾਰ ਦੇ ਵਿੱਚ।
ਨਹਿ ਔਗਣ ਤਾਂ ਕਛ ਹੇਰੀ,
ਤੁਹਾਡੇ ਅੰਦਰ ਕੋਈ ਔਗਣ ਹੋਵੇ ਤੇ ਕੋਈ ਤੁਹਾਡਾ ਔਗਣ ਪ੍ਰਗਟ ਸੰਸਾਰ ਵਿੱਚ ਕਰੇ, ਤੁਸੀਂ ਤੇ ਗੁਣਾਂ ਵਿੱਚ ਭਰਪੂਰ ਹੋ। ਕਿਉਂਕਿ ਭਾਈ ਗੁਰਦਾਸ ਜੀ ਨੇ ਇਸ ਕਥਾ ਦੀ ਬਾਬਤ ਸ਼ਾਹੀ ਭਰੀਏ ਕਲਮ ਉਠਾਈਏ ਇਹਨਾਂ ਪੰਕਤੀਆਂ ਨੂੰ ਕਾਨੀ ਬੰਦ ਕੀਤਾ ਹੈ ਕਿ ਸਤਿਗੁਰ ਸਰਬ ਗੁਣ ਨਿਪੁੰਨ ਹੋਇਆ ਕਰਦੇ ਨੇ। ਉਹ ਲਿਖਦੇ ਨੇ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਔਗਣ ਯਾਰੇ, ਉਹ ਗੁਣਾਂ ਦਾ ਖਜ਼ਾਨਾ ਮੇਰਾ ਪੂਰਾ ਗੁਰੂ ਸਤਿਗੁਰੂ ਗੁਰੂ ਦੇ ਪਿਆਰਿਓ, ਇਹ ਔਗਣ ਆਰਿਆਂ ਨੂੰ ਗੁਣ ਦੇ ਕੇ ਗੁਣ ਵਾਲਾ ਬਣਾ ਕੇ ਰੱਖ ਦਿੰਦੇ ਨੇ, ਇਹਨਾਂ ਚ ਸਮਰੱਥਾ ਇੰਨੀ ਸ਼ਕਤੀ ਹੋਇਆ ਕਰਦੀ ਹੈ। ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ, ਨਾ ਸਾਧੇ ਜਾਣ ਵਾਲੇ ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿ, ਇਹਨਾਂ ਦੀ ਨਿਵਿਰਤੀ ਕਰ ਦੇਣ ਵਾਲੇ ਨੇ। ਕਿਉਂਕਿ ਪੂਰਾ ਵੈਦ ਮੇਰਾ ਸਤਿਗੁਰੂ ਏ, ਹੈਨ ਠੀਕ ਇਹ ਦੁਨਿਆਵੀ ਡਾਕਟਰ ਵੀ ਵੈਦ ਵੀ, ਪਰ ਵੈਦਾਂ ਦਾ ਵੈਦ ਮੇਰਾ ਸਤਿਗੁਰੂ ਏ। ਸਤਿਗੁਰ ਬਾਝੋਂ ਵੈਦ ਨਾ ਕੋਈ, ਆਪੇ ਆਪ ਨਿਰੰਜਨ ਸੋਈ ਅਤੇ ਗੁਣਾਂ ਵਿੱਚ ਨਿਪੁੰਨ ਨੇ। ਸਤਿਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰ ਦਿਓ ਹੈ ਸੁਖ ਦੇ ਮੇਲ ਲੈ ਦੁਖਿਆਰੇ, ਸੁਖਾਂ ਦਾ ਸਮੁੰਦਰ ਮੇਰਾ ਪੂਰਾ ਸਤਿਗੁਰੂ, ਸਰਨ ਆਇਆ ਦੁਖੀਆਂ ਨੂੰ ਸੁਖ ਦੇ ਕੇ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ ਸਾਧ ਸੰਗਤ ਜੀ। ਸੁਖ ਸਾਗਰ ਗੁਰ ਦਿਓ ਹੈ ਸੁਖ ਦੇ ਮੇਲ ਲੈ ਦੁਖਿਆਰੇ, ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ, ਭਾਵ ਇੰਨੀ ਸਿਫਤ ਮੇਰੇ ਸਤਿਗੁਰੂ ਜੀ ਦੀ ਤਾਂ ਹੈ। ਜਿਹੜਾ ਵੀ ਕੋਈ ਨਿੰਦਕ ਹੁੰਦਾ ਚੱਲ ਕੇ ਗੁਰਾਂ ਦੇ ਚਰਨਾਂ ਚ ਪਹੁੰਚ ਜਾਂਦਾ ਤੇ ਸਤਿਗੁਰ ਉਹਦਾ ਵੀ ਜਿਹੜਾ ਔਗਣ ਨਹੀਂ ਚਿਤਾਰਦੇ, ਉਹ ਜਦੋਂ ਆਣ ਕੇ ਆਪਣੇ ਵੱਲੋਂ ਅਧੀਨਗੀ ਸਵੀਕਾਰ ਕਰਦਾ ਗੁਰੂ ਚਰਨਾਂ ਦੇ ਵਿੱਚ ਆਣ ਕੇ ਮੱਥਾ ਟੇਕ ਕੇ ਮੇਰੀਆਂ ਗੁਸਤਾਖੀਆਂ ਮਾਫ ਕਰ ਦਿਓ, ਗਲਤੀਆਂ ਮਾਫ ਕਰ ਦਿਓ, ਮੇਰੇ ਔਗਣ ਮਾਫ ਕਰ ਦਿਓ, ਫਿਰ ਸਤਿਗੁਰੂ ਜੀ ਤਰਸਮਈ ਹਾਲਤ ਵਿੱਚ ਆਣ ਕੇ ਕਿਰਪਾ ਕਰਦੇ ਨੇ ਬਖਸ਼ ਕਰਦੇ ਨੇ, ਪਿਛਲੇ ਗੁਣਾਂ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੈ, ਜਿਉਂ ਮੀ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤ੍ਰਿਸ਼ਨਾ ਪੁੱਖ ਉਤਰੈ ਹਰ ਸਾਧ ਤੜਿਆਵੈ, ਨਾਨਕੇ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਜੇ ਸਤਿਗੁਰ ਨੂੰ ਮੰਨੈ ਸੋ ਸਭਨਾ ਭਾਵੈ। ਜਿਹੜਾ ਆਪਣੇ ਸਤਿਗੁਰੂ ਵੱਲ ਮੁੱਖ ਰੱਖਦਾ ਸਿੱਧਾ ਤੇ ਸਾਰੀ ਦੁਨੀਆਂ ਉਹਨੂੰ ਭਾਵ ਸਲਾਮਾ ਕਰਦੀ ਏ, ਨਿਭਦੀ ਏ, ਵੀ ਇਹ ਤੇ ਸਤਿਗੁਰੂ ਵਾਲਾ ਹੈ। ਭਾਵ ਜਿਸ ਤਰ੍ਹਾਂ ਸੂਰਜ ਦੇ ਵੱਲ ਆਪਾਂ ਮੂੰਹ ਕਰਕੇ ਤੁਰਾਂਗੇ ਪਰਛਾਵਾਂ ਆਪਣੇ ਆਪ ਮਗਰ ਆਵੇਗਾ, ਸੰਸਾਰਕ ਸੁੱਖ ਏਦਾਂ ਸਾਡੇ ਮਗਰ ਆਉਣਗੇ ਜਦੋਂ ਸਾਡਾ ਮੁੱਖ ਆਪਣੇ ਗੁਰਾਂ ਵੱਲ ਹੋਵੇਗਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਿੰਦਕਾਂ ਨੂੰ ਦੁਖੀਆਂ ਨੂੰ ਬੇਮੁੱਖਾਂ ਨੂੰ ਦੂਰ ਹੋਇਆਂ ਨੂੰ ਵੀ ਆਪਣੇ ਚਰਨਾਂ ਨਾਲ ਲਾ ਲੈਂਦੇ ਨੇ। ਗੁਰਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ, ਗੁਰਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰ ਉਤਾਰੇ। ਇਹ ਕੋਈ ਨਿੱਕਾ ਜਿਹਾ ਦੁੱਖ ਨਹੀਂ ਜੰਮਣ ਤੇ ਮਰਨ ਦਾ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਉਹਦੀ ਰਜਾ ਨਾਲ ਆਉਂਦਾ ਰਜਾ ਨਾਲ ਸੰਸਾਰ ਤੋਂ ਚਲੇ ਜਾਂਦਾ, ਪਰ ਉਹ ਮੇਰਾ ਗੁਰੂ ਨਿਰਭਉ ਏ, ਜੰਮਣ ਤੇ ਮਰਨ ਦਾ ਡਰ ਜਿਹੜਾ ਇਹ ਲਾਹ ਦਿੰਦਾ ਗਲੋਂ ਪਾਪ ਕਹਿਣ ਦਾ। ਸਤਿਗੁਰ ਆਗੂ ਜਾਣੀਏ ਬਾਂਹ ਪਕੜ ਅੰਧਲੇ ਉਧਾਰੇ, ਲੋਕ ਦਾ ਵੀ ਆਗੂ ਏ ਮੇਰਾ ਸਤਿਗੁਰੂ, ਪਰਲੋਕ ਦਾ ਵੀ ਆਗੂ, ਉੱਥੇ ਜਾ ਕੇ ਵੀ ਸਹਾਇਤਾ ਕਰਨੀ ਏ। ਸਤਿਗੁਰ ਪੁਰਖ ਸਜਾਨ ਹੈ ਵੱਡੇ ਅਣਜਾਤ ਮੁਗਦ ਨਿਸਤਾਰੇ, ਜਿਹੜੇ ਅਗਿਆਨੀ ਮੈਂ ਮੇਰੀ ਮੋਹ ਮਾਇਆ ਦੇ ਜਾਲ ਦੇ ਵਿੱਚ ਖਸਤ ਹੋਏ ਲੋਕ ਨੇ ਇਹ ਜੀ ਕਲਜੁਗੀ, ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਤਿਗੁਰ ਪੁਰਖ ਸਜਾਨ ਹੈ ਵੱਡੇ ਅਣਜਾਨ ਮੁਗਦ ਨਿਸਤਾਰੇ, ਉਹ ਮਾਨ ਨਮਾਣੇ ਸਤਬਲਿਹਾਰੇ, ਜਿਹੜੇ ਨਮਾਣਿਆਂ ਨੂੰ ਮਾਣ ਬਖਸ਼ਦੇ ਨੇ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਦੇ ਨੇ ਸਾਡਾ, ਐਸੇ ਗੁਰਾਂ ਤੋਂ ਸਦਾ ਵਾਸਤੇ ਬਲਿਹਾਰ ਜਾਣਾ ਚਾਹੀਦਾ ਹੈ। ਸੋ ਇਸ ਕਰਕੇ ਭਾਈ ਬਾਲਾ ਜੀ ਮੁਖਾਤਬ ਹੋ ਰਹੇ ਕਹਿ ਰਹੇ ਨੇ ਗੁਰੂ ਅੰਗਦ ਦੇਵ ਜੀ ਨੂੰ ਕਿ ਪਾਤਸ਼ਾਹ ਮੈਂ ਆਖਿਆ ਗੁਰੂ ਨਾਨਕ ਦੇਵ ਜੀ ਨੂੰ ਤੁਹਾਡੇ ਵਿੱਚ ਕੋਈ ਔਗਣ ਹੋਵੇ ਤੇ ਤਾਂ ਤੁਹਾਡੀ ਕੋਈ ਦੂਤੀ ਜਾਂ ਚੁਗਲੀ ਕਰੇ। ਉਹ ਜੈ ਰਾਮ ਦੇ ਅੱਗੇ ਤੁਸੀਂ ਤੇ ਹੋ ਹੀ ਗੁਣਾ ਵਿੱਚ ਨਿਪੁੰਨ, ਗੁਣਾ ਵਿੱਚ ਭਰਪੂਰ, ਤੁਹਾਡੀ ਕਿਸਨੇ ਚੁਗਲੀ ਕੀ ਕਰਨੀ ਹੈ?
ਨਾ ਕਰਤੇ ਕਛੂ ਕੁਕਾਰਾ,
ਤੁਸੀਂ ਮਾੜਾ ਕੰਮ ਤਾਂ ਕੋਈ ਕਰਦੇ ਨੀ ਗਰੀਬ ਨਵਾਜ,
ਸੁਣ ਨਾਨਕ ਬਚਨ ਉਚਾਰਾ।
ਭਾਈ ਬਾਲਾ ਜੀ ਦੇ ਬਚਨ ਸੁਣ ਕੇ ਗੁਰੂ ਅੰਗਦ ਨੂੰ ਕਹਿ ਰਹੇ ਨੇ, ਬਾਲਾ ਜੀ ਮੈਨੂੰ ਸਤਿਗੁਰਾਂ ਨੇ ਅੱਗੋਂ ਕੀ ਕਿਹਾ?
ਲੇ ਢਾਈ ਸੇਰ ਪਤਾ ਸੇ,
ਭਾਵ ਕਹਿਣ ਦਾ ਕਿ ਮੈਨੂੰ ਸਤਿਗੁਰਾਂ ਕਿਹਾ ਸੀ। ਹਾਂਜੀ,
ਉੱਠ ਗੱਛਤ ਪੇ ਸੁਖ ਰਾਸੇ,
ਕਿਉਂਕਿ ਗੁਰੂ ਨਾਨਕ ਦੇਵ ਨੇ ਆਖਿਆ ਸੀ, ਭਾਈ ਬਾਲਾ ਜੀ ਜਿਹੜੀ ਆਪਣੀ ਦੁਕਾਨ ਹੈ ਨਾ, ਇਹ ਮੋਦੀ ਖਾਨਾ ਹੈ, ਇਸ ਦੌਲਤ ਖਾਨ ਦਾ ਕੋਈ ਮਿੱਠੀ ਚੀਜ਼ ਜਿਹੜੀ ਪਈ ਹੈ ਨਾ ਇਸ ਵੇਲੇ, ਤੂੰ ਵੇਖ, ਕਿਉਂਕਿ ਸਾਰੇ ਪਦਾਰਥ ਤੇ ਗੁਰੂ ਨਾਨਕ ਨੇ ਲੁਟਾ ਦਿੱਤੇ ਸਨ, ਤੇ ਥੋੜਾ ਜਿਹਾ ਪਦਾਰਥ ਪਿਆ ਸੀ। ਉਹ ਪਦਾਰਥ ਦੀ ਬਾਬਤ ਅੱਗੇ ਗੱਲ ਜਿਹੜੀ ਖੁੱਲ ਰਹੀ ਹੈ ਕਿ ਜਾ ਦੁਕਾਨ ਦੇ ਵਿੱਚ ਜੇ ਕੋਈ ਮਠਿਆਈ ਜਾਂ ਮਿੱਠਾ ਕੋਈ ਪਿਆ ਹੈ ਨਾ ਆਪਣੀ ਦੁਕਾਨ ਦੇ ਵਿੱਚ, ਤੇ ਤੂੰ ਲੈ। ਤੇ ਭਾਈ ਬਾਲਾ ਜੀ ਅੰਦਰ ਗਏ ਤੇ ਵੇਖੇ ਢਾਈ ਸਿਰ ਪਤਾਸੇ ਕੇਵਲ ਤੇ ਕੇਵਲ ਬਚੇ ਸਨ, ਹੋਰ ਸਾਰੀ ਹੱਟੀ ਉਹਨਾਂ ਲੁਟਾ ਦਿੱਤੀ ਸੀ, ਜਿਸ ਤਰ੍ਹਾਂ ਗੁਰੂ ਬਾਲਕ ਸਿੰਘ ਨੇ ਹਜ਼ਰੋ ਪਿੰਡ ਦੇ ਵਿੱਚ ਸਾਰੀ ਆਪਣੀ ਹੱਟੀ ਲੁਟਾ ਦਿੱਤੀ ਸੀ। ਏਦਾਂ ਉਦਾਰਚਿਤ ਸਖੀ ਦਿਲ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਪਦਾਰਥ ਲੁਟਾ ਦਿੱਤੇ ਗਰੀਬਾਂ ਗੁਰਬਿਆਂ ਨੂੰ, ਕੋਈ ਵੀ ਚੀਜ਼ ਬਚਾ ਕੇ ਨਾ ਰੱਖੀ, ਕੋਈ ਵੀ ਨਿਰਾਸਾ ਆਪਣੀ ਹੱਟੀ ਤੇ ਆਇਆ ਜਿਹੜਾ ਉਹ ਖਾਲੀ ਨਹੀਂ ਸੀ ਜਾਣ ਦਿੰਦੇ। ਤੇ ਜਦੋਂ ਢਾਈ ਕਿਲੋ ਜਾਂ ਸੇਰ, ਉਦੋਂ ਸੇਰ ਹੋਇਆ ਕਰਦੇ ਸਨ, ਹੁਣ ਕਿਲੋ ਹੁੰਦੇ ਨੇ, ਉਹ ਢਾਈ ਸਿਰ ਪਤਾ ਸੀ ਆਂਦੇ ਅੰਦਰੋਂ ਹੱਟੀ ਵਿੱਚੋਂ ਭਾਈ ਬਾਲਾ ਜੀ ਨੇ, ਤੇ ਗੁਰੂ ਨਾਨਕ ਦੇਵ ਕੋਲ ਆ ਗਿਆ ਤੇ ਆਖਣ ਲੱਗੇ, ਚੱਲ ਮੈਂ ਵੀ ਤੇਰੇ ਨਾਲ ਚੱਲਣਾ ਵਾ ਹੁਣ।
ਚੱਲ ਆਏ ਸੁਸਾ ਨਿਕੇਤਾ,
ਭੈਣ ਨੇ ਜੋ ਯਾਦ ਕੀਤਾ ਹੈ ਤੇ ਆਪਾਂ ਚੱਲੀਏ ਭੈਣ ਦੇ ਘਰ, ਚੱਲ ਕੇ ਆ ਗਏ।
ਹੋ ਸੰਗ ਗਯੋ ਕਰਹੇਤਾ,
ਤੇ ਮੈਂ ਵੀ ਬੜੇ ਪਿਆਰ ਦੇ ਨਾਲ ਬਾਲਾ ਜੀ ਕਹਿੰਦੇ ਨੇ ਸਤਿਗੁਰਾਂ ਨਾਲ ਉਹਨਾਂ ਦੀ ਭੈਣ ਦੇ ਘਰ ਚਲੇ ਗਿਆ।
ਉੱਠ ਕੀਨੋ ਬਹੁ ਸਤਕਾਰ,
ਭੈਣ ਨੂੰ ਬੜਾ ਚਾਅ ਚੜਿਆ, ਤੇ ਵੀਰਾਂ ਦਾ ਚਾਅ ਤੇ ਭੈਣਾਂ ਨੂੰ ਹੋਇਆ ਹੀ ਕਰਦਾ ਨਾ, ਭੈਣ ਤੇ ਭਰਾ ਦਾ ਰਿਸ਼ਤਾ ਜਿਹੜਾ ਬੜਾ ਪਿਆਰਾ ਹੈ, ਬੜੇ ਪਿਆਰ ਵਾਲਾ ਹੈ। ਆ ਰੱਖੜੀ ਵਾਲਾ ਦਿਨ ਆਉਂਦਾ ਹੈ ਨਾ, ਜਿਸ ਭੈਣ ਦਾ ਵੀਰ ਨੇ ਉਹਨੂੰ ਕਿਸੇ ਪੁੱਛ ਨਹੀਂ ਡਿੱਠਾ ਹੁੰਦਾ, ਤੇ ਜਿਸ ਭੈਣ ਦੇ 2, 4, 5, 7 ਵੀਰ ਨੇ ਉਹ ਖੁਸ਼ੀਆਂ ਨਾਲ ਫੁੱਲੀ ਨਹੀਂ ਸਮਾ ਰਹੀ ਹੁੰਦੀ। ਇਸ ਕਰਕੇ ਵੀਰ ਦਾ ਜਿਹੜਾ ਨਾ ਰਿਸ਼ਤਾ ਭੈਣ ਵਾਸਤੇ ਬੜਾ ਹੀ ਪਿਆਰਾ ਹੈ। ਭੈਣ ਨੂੰ ਬੜਾ ਚਾਅ ਚੜਿਆ, ਮੇਰੇ ਘਰ ਵੀਰ ਆਇਆ ਹੈ, ਉਹਨੇ ਉੱਠ ਕੇ ਭਾਵ ਕਹਿਣ ਦਾ ਬੜਾ ਚਾਅ ਮਲਾਰ ਕੀਤਾ।
ਮਚ ਦੀਨ ਵਿਛਾਏ ਜੋ ਚਾਰੂ,
ਉਹਨੇ ਪਲੰਗ ਡਾਇਆ ਆਏ ਵੀਰ ਵਾਸਤੇ, ਉੱਤੇ ਸੋਹਣਾ ਜਿਹੜਾ ਵਿਛਾਉਣਾ ਜਿਹੜਾ ਵਿਛਾ ਦਿੱਤਾ ਗਿਆ ਭੈਣ ਦੇ ਵੱਲੋਂ।
ਤਬ ਬੋਲਿਓ ਬੇਦਿਆਂ ਨਿਕੇਤਾ,
ਗੁਰੂ ਨਾਨਕ ਦੇਵ ਜੀ ਬੋਲੇ, ਬੇਦੀਆਂ ਦੀ ਕੁਲ ਦੇ ਸਰਤਾਜ ਝੰਡਾ ਰੂਪ ਕੇਤ ਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਕਿਉਂਕਿ ਗੁਰੂ ਨਾਨਕ ਦੇਵ ਦੀ ਕੁਲ ਬੇਦੀਆਂ ਦੀ ਕੁਲ ਸੀ ਗੁਰੂ ਪਿਆਰਿਓ, ਗੁਰੂ ਅੰਗਦ ਦੇਵ ਜੀ ਤਿਹਨ ਕੁਲ ਵੇ ਸਨ, ਗੁਰੂ ਅਮਰਦਾਸ ਜੀ ਭੱਲਿਆਂ ਦੀ ਕੁਲ ਵੇ ਸਨ, ਤੇ ਗੁਰੂ ਚੌਥੇ ਪਾਤਸ਼ਾਹ ਰਾਮਦਾਸ ਜੀ ਸੋਢੀਆਂ ਦੀ ਕੁਲ ਵੇ ਸਨ। ਇਹ ਸੋਢੀ ਪਰਿਵਾਰ ਦੀ ਫਿਰ ਪੀੜ੍ਹੀ 10ਵੇਂ ਗੁਰਾਂ ਤੱਕ ਚੱਲੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦੀ ਕਥਾ ਅਨੁਸਾਰ ਸਾਧ ਸੰਗਤ ਜੀ, ਗੁਰੂ ਰਾਮਦਾਸ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਸਾਰੇ ਜਿਹੜੇ ਨੇ ਗੁਰੂ ਇਹ ਸੋਢੀ ਅਖਵਾਏ, ਕਿਉਂਕਿ 5 ਪੀਰ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਜਿਹੜੇ ਪਹਿਲੇ 5 ਗੁਰੂ ਸਨ ਉਹ ਭਗਤੀ ਭਾਵਨਾ ਦੇ ਵਿੱਚ ਹੀ ਰਹੇ, ਉਹ ਨਾਮ ਜਪਦੇ ਰਹੇ, ਹੋਰ ਜੀਆਂ ਦੀ ਕਲਿਆਣ ਵੀ ਕਰਦੇ ਰਹੇ, ਪਰ ਇਹ ਜੋ ਕੁਝ ਸੀ ਜੋ ਸ਼ਾਂਤੀ ਦੇ ਪੁੰਜ 5ਵੇਂ ਪਾਤਸ਼ਾਹ ਤਾਂ ਗੁਰੂ ਨਾਨਕ ਦੇਵ ਤੋਂ ਲੈ ਕੇ ਇਹਨਾਂ ਦੀ ਜਿਹੜੀ ਇਹਨਾਂ ਕਰਮ ਕਿਰਿਆ ਭਾਵ ਕਹਿਣ ਦਾ ਇਹ ਭਗਤੀ ਦੇ ਧੁਰੇ ਦੁਆਰੇ ਘੁੰਮਦੀ ਰਹੀ, ਤੇ 6ਵੇਂ ਦੀ ਫਿਰ ਵਾਰੀ ਆਈ, ਉਹਨੇ ਜਿਹੜਾ ਸੀ ਜ਼ਿੰਦਗੀ ਵਿੱਚ ਇੱਕ ਮੋੜ ਆਉਂਦਾ ਆਪਣੇ ਸਿੱਖਾਂ ਵਾਸਤੇ, 2 ਤਲਵਾਰਾਂ ਪਾ ਲਈਆਂ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਇਸ ਤਰ੍ਹਾਂ ਭਾਵ ਕਹਿਣ ਦਾ 7ਵੇਂ ਪਾਤਸ਼ਾਹ ਜੀ ਫੇਰ ਭਗਤੀ ਭਾਵਨਾ ਚ ਆਏ, 8ਵੇਂ ਉਂਝ ਛੋਟੀ ਉਮਰ ਚ ਆਪਣੀ ਖੇਡ ਵਰਤਾ ਗਏ, ਤੇ 9ਵਿਆਂ ਨੇ ਫੇਰ ਭਗਤੀ ਭਾਵਨਾ ਚ ਜੀਵਨ ਜਿਹੜਾ ਬਤੀਤ ਕੀਤਾ, ਤੇ ਜਿਹੜੇ 10ਵੇਂ ਨੇ ਉਹਨਾਂ ਨੇ ਫਿਰ ਤਲਵਾਰ ਚੱਕ ਲਈ। ਸਮੇਂ ਸਮੇਂ ਦਾ ਪਹਿਰਾ ਗੁਰੂ ਸਾਹਿਬਾਨ ਦਾ ਹੁੰਦਾ ਹੈ। ਅੱਗੋਂ ਵੇਖੋ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਫੇਰ ਮੌਜ ਵਿੱਚ ਭਗਤੀ ਭਾਵਨਾ ਵਿੱਚ, ਗੁਰੂ ਰਾਮ ਸਿੰਘ ਜੀ ਨੇ ਰੂਹਾਨੀਅਤ ਸ਼ਕਤੀ ਨਾਲ ਸੰਸਾਰੀ ਜੀਆਂ ਨੂੰ ਜਿੱਤਿਆ, ਭਾਵ ਨਵਾਂ ਮੋੜ ਆਉਂਦਾ ਆਪਣੀ ਜ਼ਿੰਦਗੀ ਦੇ ਵਿੱਚ। ਫਿਰ ਸਤਿਗੁਰੂ ਹਰੀ ਸਿੰਘ ਜੀ ਠੰਡੀ ਮੂਰਤੀ, ਜਿਨ ਨਾਮ ਹਰੀ ਹਰ ਰਾਮ ਹਰੀ ਹਰ ਕਾਮ ਹਰੀ ਹਰ ਸ਼ਾਮ, ਜਿਨੋਂ ਗੁਰ ਅਮਰ ਪਹੀ ਕਸ ਕਮਰ ਸਹੀ ਕਹੇ ਸਬਰ ਕਹੀ ਕਿਆ ਕਾਮ, ਜਿਨੋਂ ਦੁਰਭਾਗ ਕਹੇ ਸਦ ਸ਼ਾਂਤ ਰਹੇ ਅਤ ਆ ਅਤ ਅਤ ਤਾਪ ਸਹਿ ਅਤ ਆਮ, ਜਿਨੋਂ ਅਸ ਗਿਆਨ ਸਰੇ ਗੁਣ ਗੁਰ ਧਿਆਨ ਧਰੇ ਹਰ ਧਿਆਨ ਕਰੇ ਪ੍ਰਣਾਮ ਇਤਨਾ। ਉਹ ਸ਼ਾਂਤੀ ਦੇ ਪੁੰਜ ਗੁਰੂ ਹਰੀ ਸਿੰਘ ਜੀ ਦਾ ਪਹਿਰਾ ਆਇਆ, ਉਹਨਾਂ ਨੇ ਆਪਣੀ ਗੰਭੀਰਤਾ ਦੇ ਨਾਲ ਜਿਹੜੀ ਨਿਗਰਾਨ ਪੁਲਿਸ ਚੌਂਕੀ ਇੱਥੇ ਅੱਠੇ ਪੈਰ ਉਹ ਆਪਣਾ ਸਿੱਕਾ ਜਮਾ ਕੇ ਬੈਠੀ ਰਹਿੰਦੀ ਸੀ, ਉਸਦੀ ਕਰੜਾਈ ਨੂੰ ਵੀ ਸੁਖਾਵਿਆਂ ਬਣਾਈ ਰੱਖਿਆ ਸੀ, ਇੰਨੀ ਹਲੀਮੀ ਵਰਤੀ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਬੋਲ ਸੁਣਦੇ ਹੋ ਟੇਪ ਰਿਕਾਰਡਾਂ ਵਿੱਚ, ਉਪਦੇਸ਼ ਵਿੱਚ ਕਿਸ ਤਰ੍ਹਾਂ ਗਰਜਵਾਂ ਆਵਾਜ਼ ਸੀ ਉਹਨਾਂ ਦਾ, ਤੇ ਠੱਲਾਂ ਪਾ ਦਿੰਦੇ ਸਨ ਸਮੇਂ ਸਮੇਂ ਦਾ ਪਹਿਰਾ। ਫਿਰ ਗੁਰੂ ਜਗਜੀਤ ਸਿੰਘ ਜੀ ਫਿਰ ਸ਼ਾਂਤੀ ਦੇ ਪੁੰਜ, ਇਹਨਾਂ ਦੀ ਬਾਬਤ ਕਿਸੇ ਸ਼ਰਧਾਵਾਨ ਪੁਰਸ਼ ਨੇ ਲਿਖਿਆ ਕਿ ਗੁਰੂ ਜਗਜੀਤ ਮੀਤ ਦੇਵੋ ਪ੍ਰਤੀਤ ਮੈਨੂੰ, ਨੀਤ ਨੀਤ ਗੁਣ ਗੀਤ ਆਪ ਦੇ ਹੀ ਗਾਉਂਦਾ ਰਹਾਂ, ਹਰ ਦੇਵੋ ਦੋਸ਼ ਮੇਰੇ ਹਰ ਵਿੱਚ ਹਰ ਵੇਖਾਂ, ਹਰ ਘਰ ਆਪ ਦਾ ਸੰਦੇਸ਼ ਮੈਂ ਪਹੁੰਚਾਉਂਦਾ ਰਹਾਂ, ਹੋਰ ਦਰ ਅੱਗੇ ਪਿਆ ਝੁਕੇ ਨਹੀਂ ਸਿਰ ਮੇਰਾ, ਬਖਸ਼ ਦੇ ਸਰ ਵਿੱਚ ਚੁੱਭੀਆਂ ਲਗਾਉਂਦਾ ਰਹਾਂ, ਉਹ ਲਬਾ ਲਬ ਦਿਲ ਮੇਰਾ ਹੋਵੇ ਤੇਰੀ ਪ੍ਰੀਤ ਨਾਲ, ਤੇਰੇ ਦਰੋਂ ਘਰੋਂ ਮੁੱਖ ਕਾਮਨਾ ਮੈਂ ਪਾਉਂਦਾ ਰਹਾਂ। ਅੱਗੋਂ ਵਰਤਮਾਨ ਸਤਿਗੁਰੂ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਸੁਣ ਵੱਡਾ ਆਖੇ ਸਭ ਕੋਏ, ਤੇ ਕੇਵਲ ਵੱਡਾ ਡਿੱਠਾ ਹੋਏ ਦੇ ਕਥਨ ਅਨੁਸਾਰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪੂਰਨ ਬੰਧਨ ਯੋਗ, ਮੁਕਤ ਭੁਗਤ ਜਸ ਜੁਗਤ ਕੇ ਦਾਤੇ ਸੁਖ ਰਸ ਭੋਗ, ਉਹ ਆਪਣੀ ਮੌਜ ਵਿੱਚ ਸੰਸਾਰੀ ਜੀਆਂ ਦਾ ਭਲਾ ਤੇ ਕਲਿਆਣ ਕਰ ਰਹੇ ਨੇ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਜਿਸ ਦਾ ਬੁਰਾ ਕਿਉਂ ਹੋਏ, ਸਮੇਂ ਸਮੇਂ ਦਾ ਪਹਿਰਾ ਗੁਰੂ ਸਾਹਿਬਾਨ ਜੀ ਦੇ ਵੇਲੇ ਹੋਇਆ ਕਰਦਾ। ਗੁਰੂ ਪਿਆਰਿਓ, ਜਿੰਨੇ ਵੀ ਗੁਰੂ ਸਾਹਿਬਾਨ ਸਮੇਂ ਅਨੁਸਾਰ ਆਉਂਦੇ ਰਹੇ, ਉਹਨਾਂ ਨੇ ਸਾਰੀ ਸ੍ਰਿਸ਼ਟੀ ਦਾ ਭਲਾ ਹੀ ਕੀਤਾ ਤੇ ਭਲਾ ਹੀ ਸੋਚਿਆ ਅਖੀਰਲੇ ਸਮੇਂ ਤੱਕ ਵੀ। ਸੋ ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਉਣਾ ਹੋਇਆ ਇਸ ਵੇਲੇ ਸੰਸਾਰ ਦੇ ਵਿੱਚ, ਤੇ ਸੰਸਾਰੀ ਜੀਆਂ ਨੂੰ ਉਹਨਾਂ ਨੇ ਤਪਦੇ ਕੜਾਹਾਂ ਤੋਂ ਬਚਾਇਆ, ਸ਼ਾਂਤ ਵਰਤਾਈਏ, ਨਾਮ ਦਾ ਛੱਟਾ ਦਿੱਤਾ, ਨਾਮ ਉਹ ਇੱਕ ਇੱਕ ਅੱਖਰ ਤੇ ਨੌ ਨੌ ਯੁੱਗ ਜਿੰਨਾ ਤਪੱਸਿਆ ਕਰਕੇ, ਚੌਵਾਂ ਨੂੰ ਇਕੱਠਿਆ ਕਰਕੇ ਫਿਰ ਚਾਰ ਯੁੱਗ ਜਿੱਥੇ ਫਿਰ ਤਪੱਸਿਆ ਹੋਈ ਹੋਵੇ, 40 ਯੁੱਗ ਜਿੰਨਾ ਅੱਖਰਾਂ ਤੇ ਤਪੱਸਿਆ ਹੋ ਚੁੱਕੀ ਹੋਵੇ, ਤੇ ਗੁਰੂ ਦੇ ਪਿਆਰਿਓ ਨਾਮ ਦੀ ਦਾਤ ਸਾਡੇ ਵਾਸਤੇ ਕਿੰਨੀ ਵੱਡੀ ਹੋ ਸਕਦੀ ਏ, ਉਹ ਹੀ ਨਾਮ ਆਪਾਂ ਜਪ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਗੁਰੂ ਸਾਹਿਬਾਨਾਂ ਦੀ ਜੋਤ ਵੀ ਪਹਿਲਾਂ ਵਾਲੀ, ਜੁਗਤੀ ਵੀ ਪਹਿਲਾਂ ਵਾਲੀ, ਉਹ ਸਰੀਰਾਂ ਦਾ ਹੀ ਅਦਲਾ ਬਦਲਾ ਕਰਿਆ ਕਰਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਉਹ ਮਾਲਕ ਬਣ ਕੇ ਆਏ, ਜਦੋਂ ਭੈਣ ਨਾਨਕੀ ਦੇ ਗ੍ਰਹਿ ਵਿਖੇ ਗਏ, ਭੈਣ ਨੂੰ ਬੜਾ ਚਾਅ ਚੜਿਆ, ਆਏ ਵੀਰ ਵਾਸਤੇ ਪਲੰਗ ਡਾ ਕੇ ਤੇ ਸੋਹਣਾ ਵਿਛਾਉਣਾ ਉੱਤੇ ਵਿਛਾਇਆ।
ਕਹੋ ਪਗਨੀ ਬੋਲਣ ਹੇਤਾ,
ਭੈਣ ਮੈਂ ਤੇਰੇ ਕੋਲ ਆਇਆ ਚੱਲ ਕੇ, ਤੇ ਤੂੰ ਮੈਨੂੰ ਬੁਲਾਵਾ ਭੇਜਿਆ ਸੀ, ਦਾਸੀ ਨੂੰ ਤੂੰ ਸਾਨੂੰ ਭੇਜਿਆ ਸੀ ਨਾ ਮੈਨੂੰ ਲਿਆਉਣ ਵਾਸਤੇ ਇੱਥੇ।
ਤੁਮ ਹਮ ਕੋ ਬੋਲ ਪਠਾਇਓ,
ਆ ਮੈਨੂੰ ਸੁਨਿਆ ਭੇਜਿਆ ਸੀ ਕਿ ਵੀਰ ਨੂੰ ਬੁਲਾ ਕੇ ਲਿਆ ਤੁਲਸਾਂ,
ਸੁਨਿਆ ਇਸ ਮੈਂ ਚੱਲ ਆਇਓ,
ਮੇਰੀ ਵੱਡੀ ਭੈਣ ਏ, ਮੈਂ ਤੇਰੀ ਆਗਿਆ ਦਾ ਪਾਲਣ ਕਰਨਾ ਹੈ ਤੇ ਆਗਿਆ ਸੁਣ ਕੇ ਆ ਗਿਆ ਮੈਂ ਤੇਰੇ ਕੋਲ।
ਕਹਿ ਕਾਲੂ ਤੈਨੂੰ ਜਾ ਪਾਈ,
ਕਾਲੂ ਦੀ ਪੁੱਤਰੀ ਮਹਿਤਾ ਕਾਲੂ ਦੀ ਲੜਕੀ ਧੀ, ਬੇਬੇ ਨਾਨਕੀ ਭਰਾ ਨੂੰ ਕੀ ਲੱਗੀ ਏ ਕਹਿਣ,
ਤਵ ਦਰਸ਼ਨ ਮਨ ਲਲਚਾਈ,
ਵੀਰ ਜੀ ਸੁਨਿਆ ਮੈਂ ਤੈਨੂੰ ਤਾਂ ਭੇਜਿਆ ਸੀ, ਮੇਰਾ ਦਿਲ ਬੜਾ ਕਰਦਾ ਸੀ ਵੀਰ ਮੇਰੇ ਕੋਲ ਆਵੇ ਤੇ ਮੈਂ ਰਾਜ ਰਾਜ ਕੇ ਦਰਸ਼ਨ ਕਰਾਂ।
ਤਬ ਭੇਜੀ ਤੁਲਸਾ ਦਾਸੀ,
ਹਾਂ ਮੈਂ ਦਾਸੀ ਨੂੰ ਭੇਜਿਆ ਸੀ ਤੁਹਾਡੇ ਤੱਕ।
ਅਬ ਦੇਖ ਤੇਰੇ ਦਾ ਵਿਕਾਸ਼ੀ,
ਤੂੰ ਆਇਆ ਹੈ ਤੇ ਮੈਂ ਦਰਸ਼ਨ ਕੀਤਾ ਤੇਰਾ, ਮੇਰਾ ਹਿਰਦਾ ਵਿਗਾਸ ਵਿੱਚ ਆ ਗਿਆ, ਪਾਪ ਖਿੜ ਗਿਆ, ਮੇਰੇ ਹਿਰਦੇ ਨੂੰ ਖੁਸ਼ੀ ਇਸ ਵੇਲੇ ਬੜੀ ਹੋਈ ਏ ਕਿ ਮੈਂ ਆਪਣੇ ਭਰਾ ਨੂੰ ਮਿਲੀ ਹਾਂ।
ਸ੍ਰੀ ਨਾਨਕ ਬਚਨ ਉਚਾਰੇ,
ਗੁਰੂ ਨਾਨਕ ਦੇਵ ਪਾਤਸ਼ਾਹ ਅੱਗੋਂ ਕੀ ਬੋਲਦੇ ਹਨ,
ਸੁਨ ਭਗਨੀ ਹਿਰਦਾ ਹਮਾਰੇ,
ਤੂੰ ਤੇ ਕਹਿੰਦੀ ਏ ਕਿ ਮੈਂ ਤੇਰਾ ਦਰਸ਼ਨ ਕਰਨਾ ਸੀ, ਮੇਰੇ ਹਿਰਦੇ ਚ ਗੱਲ ਹੋਰ ਔੜ ਰਹੀ ਏ।
ਭ੍ਰਮ ਹੋਇਓ ਦੇਹੋ ਬਤਾਈ,
ਮੇਰੇ ਅੰਦਰ ਇੱਕ ਸੰਸਾ ਪੈਦਾ ਹੋਇਆ, ਸੱਚੋ ਸੱਚ ਗੱਲ ਦੱਸ ਦਿਓ ਮੈਨੂੰ ਕਾਹਦੇ ਵਾਸਤੇ ਤੁਸੀਂ ਬੁਲਾਇਆ ਏ,
ਕਿਸ ਕਾਰਜ ਮੋਹੇ ਬੁਲਾਈ,
ਉਹ ਗੱਲ ਸਾਹਮਣੇ ਲਿਆਓ, ਕਿਉਂ ਦਾਸੀ ਨੂੰ ਭੇਜਿਆ ਤੇ ਮੈਨੂੰ ਬੁਲਾਇਆ ਤੁਸੀਂ ਇੱਥੇ।
ਬਚਪਨੇ ਨਾਨਕੀ ਐਸੇ,
ਅੱਗੋਂ ਭੈਣ ਜੀ ਦੇ ਕੀ ਜਵਾਬ ਸਵਾਲ ਨੇ ਭਾਵ,
ਤੁਮ ਜਾਣਤ ਸਭ ਬਿਦ ਜੈਸੇ,
ਜੀ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਤੇ ਸਭ ਕੁਝ ਜਾਣਨ ਵਾਲੇ
ਹੋ, ਅੰਤਰ ਜਾਮੀ ਜਾਨੋ,
ਤੇ ਅੰਦਰ ਦੀਆਂ ਬੁੱਝਣ ਵਾਲੇ ਹੋ ਗਰੀਬ ਨਵਾਜ,
ਬਿਨ ਬੋਲਤ ਸਭ ਹੈ ਪਛਾਨੋ,
ਜੇ ਕੋਈ ਬੋਲਦਾ ਵੀ ਨਹੀਂ ਬਿਨਾਂ ਬੋਲ ਤੋਂ ਅਗਲੇ ਦੇ ਹਿਰਦੇ ਦੀ ਵਿਥਿਆ ਨੂੰ ਤੁਸੀਂ ਜਾਣ ਲੈਂਦੇ ਹੋ, ਕਿਉਂਕਿ ਅੰਤਰ ਜਾਮੀ ਜਾਨਾ, ਬਿਨ ਬੋਲਤ ਆਪ ਪਛਾਣੇ ਦੇ ਗੁਰੂ ਮਹਾਵਾਕ ਅਨੁਸਾਰ ਭਾਈ ਜੀ ਆਪਣੀ ਕਲਮ ਉਠਾਉਣ ਦਾ ਯਤਨ ਕਰਦੇ ਨੇ। ਉਹ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਆਗੇ ਕੀ ਚਿਰਦਾਸ। ਇਸ ਪੰਕਤੀ ਦੇ ਆਧਾਰ ਤੇ ਕਥਾ ਦਾ ਪ੍ਰਕਰਨ ਚੱਲ ਰਿਹਾ ਸਤਸੰਗ ਜੀ।
ਸੁਣ ਭਗਨੀ ਮੈਂ ਉਰ ਜਾਨੀ।
ਉਹ ਆਂਦੇ ਨੇ ਭੈਣ ਜੀ ਮੈਂ ਹਿਰਦੇ ਵਿਚ ਇਹ ਗੱਲ ਜਾਣ ਲਈ ਏ, ਜੇ ਤੂੰ ਮੈਨੂੰ ਅੰਤਰਜਾਮੀ ਸਮਝਦੀ ਏ ਨਾ ਤੇ ਮੈਂ ਅੰਦਰ ਦੇ ਅੰਦਰ ਦੀ ਗੱਲ ਅੰਤਰਜਾਮਤਾ ਵਾਲੀ ਤੇਰੇ ਸਾਹਮਣੇ ਹੁਣ ਪ੍ਰਗਟ ਕਰਨ ਲੱਗਾ ਵਾ।
ਮੁਰਦੂਤੀ ਕਿਨ ਬਖਾਨੀ।
ਮੇਰਾ ਇੱਥੇ ਆਉਣ ਦਾ ਕਾਰਨ ਇਹ ਵੇ ਤੇਰੇ ਵੱਲੋਂ ਭਾਵ ਸੁਣਿਆ ਜਾਣ ਦਾ ਕਿ ਮੇਰੇ ਕੋਲ ਆ ਮੇਰੀ ਕਿਸੇ ਚੁਗਲੀ ਕੀਤੀ ਏ, ਭਾਵ ਇਹ ਦੌਲਤ ਖਾਂ ਦੇ ਵਾਸਤੇ ਵੀ ਤੇਰਾ ਜਿਹੜਾ ਇਹ ਮੋਦੀ ਖਾਨਾ ਲੁਟਾਈ ਜਾਂਦਾ ਨਾਨਕ
ਹੈ ਅੱਗੇ ਹਮੈ ਸੰਦੇਹੋ।
ਇਸ ਗੱਲ ਦਾ ਪਹਿਲਾਂ ਵੀ ਮੈਨੂੰ ਭਰਮ ਸੀ ਤੇ ਫਿਕਰ ਸੀ ਗਮ ਸੀ ਵੀ ਇਹ ਗੱਲ ਹੋਣੀ ਹੈ।
ਸਭ ਲੇਖਾ ਅਬ ਕਰ ਲੇ ਹੋ।
ਇਹ ਗੱਲ ਹੈ ਜੇ ਕਿਸੇ ਚੁਗਲ ਖੋਰ ਨੇ ਚੁਗਲੀ ਕੀਤੀ ਹੈ ਨਾ ਮੇਰੀ, ਕਹਿੰਦੇ ਨੇ ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਆਖਰ ਟਹਿੰਦਿਆਂ ਟਹਿੰਦਿਆਂ ਟਹਿ ਜਾਂਦੇ, ਰੁੱਸੇ ਹੋਇਆ ਨੂੰ ਜੇ ਮਨਾਈਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ, ਤਾਂ ਫਿਰ ਹੋਰ ਭਾਵ ਕੀ ਉਹ ਪਾਟੇ ਹੋਏ ਨੂੰ ਜੇ ਸੀਵੀਏ ਨਾ ਲੰਗਾਰ ਲੈਂਦਿਆਂ ਲੈਂਦਿਆਂ ਲੈ ਜਾਂਦੇ, ਤੇ ਚੁਗਲ ਖੋਰ ਨਾ ਚੁਗਲੀ ਤੋਂ ਬਾਜ ਰਹਿੰਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਜਿੰਨਾ ਮਰਜ਼ੀ ਉਹਨਾਂ ਲੋਕਾਂ ਨੂੰ ਮੋੜੋ ਨਿੰਦਕ ਨੂੰ ਤੇ ਚੁਗਲਖੋਰ ਨੂੰ, ਉਹ ਆਪਣੀ ਆਦਤ ਤੋਂ ਮਜਬੂਰ ਹੋਇਆ ਕਰਦੇ ਨੇ। ਇਸ ਕਰਕੇ ਆਣ ਕੇ ਕਿਸੇ ਨੇ ਭਾਈ ਜੈ ਰਾਮ ਦੇ ਅੱਗੇ ਦੂਤੀ ਚੁਗਲੀ ਕੀਤੀ ਏ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਕਿ ਦੌਲਤ ਖਾਂ ਦੇ ਸੁਭਾਅ ਦੀ ਬਾਬਤ ਤੁਹਾਨੂੰ ਪਤਾ। ਅਗਰ ਉਹਨੂੰ ਲੱਗ ਗਿਆ ਪਤਾ ਕਿ ਨਾਨਕ ਮੇਰਾ ਜਿਹੜਾ ਸੌਦਾ ਲਟਾਈ ਆਉਂਦਾ ਮੋਦੀ ਖਾਨਾ ਲਟਾਈ ਆਉਂਦਾ, ਤੇ ਜਦੋਂ ਆਪਣੇ ਸੁਭਾਅ ਉਹਨੇ ਵਰਤਨੇ ਆਪਣੇ ਸੁਭਾਅ ਨੂੰ ਵਰਤਣਾ ਚਾਹਿਆ ਤੁਹਾਡੇ ਸਾਰੇ ਪਰਿਵਾਰ ਤੇ ਤੁਹਾਨੂੰ ਬੜਾ ਦੁੱਖ ਦੇਵੇਗਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਕਿਰਪਾ ਕਰ ਰਹੇ ਨੇ ਕਿ ਦੌਲਤ ਖਾਂ ਦੇ ਪਰਥਾਏ ਮੇਰੇ ਵੱਲੋਂ ਕਿਸੇ ਨੇ ਚੁਗਲੀ ਕੀਤੀ ਏ ਕਿ ਉਹਦਾ ਜਿਹੜਾ ਹੈ ਮੋਦੀ ਖਾਨਾ ਲੁਟਾਈ ਜਾਂਦਾ, ਕਾਰਨ ਇਹ ਵੇ ਮੇਰਾ ਤੇਰੇ ਘਰ ਭੈਣ ਜੀ ਆਉਣ ਦਾ।
ਬਹੁਤ ਦੇਰ ਪਈ ਬਿਨ ਦੇ ਲੇਖੇ।
ਲੇਖਾ ਕੀਤਾ ਪਹਿਲਾਂ ਕਾਫੀ ਸਮਾਂ ਹੋ ਗਿਆ, ਦੇਰੀ ਹੋ ਗਈ ਏ।
ਧਨ ਨਿਕਸੈ ਕਿਤਨੋ ਸੇਖੇ।
ਕਿੰਨਾ ਵੀ ਬਾਕੀ ਧਨ ਹੁਣ ਇਸ ਵੇਲੇ ਨਿਕਲੇਗਾ, ਆਪਾਂ ਜੋੜ ਮੇਲ ਕਰ ਲਾਂਗੇ।
ਮਿਟ ਜੈ ਹੈ ਮਨ ਸੰਦੇਹਾ।
ਸਾਰਿਆਂ ਦੇ ਮਨਾਂ ਦਾ ਭਰਮ ਜਿਹੜਾ ਦੂਰ ਹੋ ਜਾਏਗਾ ਜਦੋਂ ਲੇਖਾ ਜੋਖਾ ਹੋ ਜਾਏਗਾ। ਆਪੇ ਕੋਈ ਚੁਗਲ ਜਿਹੜਾ ਚੁਗਲੀ ਨਾ ਕਰੇਗਾ ਉਹਦੇ ਅੱਗੇ ਜਾ ਕੇ ਜੇ ਸਹੀ ਜਿਹੜਾ ਲੇਖਾ ਜੋਖਾ ਹੋਇਆ ਤੇ।
ਇਉਂ ਪੂਰਬ ਹੀ ਮੁਝ ਪ੍ਰੇਹਾ।
ਮੇਰੀ ਇੱਛਾ ਸੀ ਕਿ ਕੋਈ ਸਮਾਂ ਹੁਣ ਬਣੇ ਤੇ ਲੇਖਾ ਜੋਖਾ ਕਰ ਲਿਆ ਜਾਵੇ।
ਸੁਣ ਭਗਨੀ ਦੇਤ ਦਿਲੇਸਾ।
ਮੈਂ ਨਾਨਕੀ ਸੁਣ ਕੇ ਵੀਰ ਦੀਆਂ ਗੱਲਾਂ ਤੇ ਭਰਾ ਨੂੰ ਦਿਲਾਸਾ ਦੇ ਰਹੀ ਏ।
ਨਹਿ ਕੋ ਭਰਾ ਤੇ ਅੰਦੇਸਾ।
ਭਾਵ ਕਹਿੰਦਾ ਕਿ ਵੀਰ ਜੀ ਤੇਰੇ ਕੰਮ ਦੇ ਵਿਚ ਮੈਨੂੰ ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਸਹੀ ਸਲਾਮਤ ਤੇਰਾ ਕੰਮ ਹੋ ਰਿਹਾ, ਮੈਨੂੰ ਤੇ ਬਿਲਕੁਲ ਪ੍ਰਤੀਤ ਏ ਤੇਰੇ ਕੰਮ ਦੇ ਉੱਤੇ।
ਸਭ ਲੇਖਾ ਲੈਣਾ ਦੇਣਾ।
ਫੇਰ ਵੀ ਲੈਣਾ ਦੇਣਾ ਜੋ ਹੈ ਕਿਸੇ ਦਾ।
ਨਿਤ ਚੱਲਿਓ ਜਾਤ ਕਟ ਹੈ ਨਾ।
ਭਾਵੇ ਬਿਲਕੁਲ ਤੇਰੇ ਲੇਖੇ ਜੋਖੇ ਚ ਕੋਈ ਘਾਟਾ ਨਹੀਂ ਹੋ ਸਕਦਾ, ਤੇ ਇੱਕੋ ਜਿਹਾ ਲੈਣ ਤੇ ਦੇਣੇ, ਨਾ ਕੋਈ ਤੈਨੂੰ ਘਾਟਾ ਨਾ ਕੋਈ ਤੈਨੂੰ ਵਾਧਾ ਹੈ।
ਤੋ ਪਗਨੀ ਸੱਤ ਅਲਾਈ।
ਭੈਣ ਤੂੰ ਸੱਚ ਕਹਿੰਨੀ ਹੈ, ਇਹ ਮੈਂ ਗੱਲ ਜਿਹੜੀ ਏ ਮਰਨਾ ਵਾ ਤੇਰੀ।
ਤਰ ਲੇਖਾ ਲਾਜ ਨਰਾਈ।
ਕੀ ਹੋ ਗਿਆ ਲੇਖਾ ਕਰਨਾ, ਭਾਵ ਇਹ ਆਪਣਾ ਧਰਮ ਏ, ਇਹ ਕਰਨਾ ਚਾਹੀਦਾ, ਇਹਦੇ ਵਿਚ ਕਿਹੜੀ ਮਾੜੀ ਗੱਲ ਹੈ।
ਨਹ ਕਰੀਏ ਅਬ ਕੁਛ ਦੇਰਾ।
ਦੇਰੀ ਨਾ ਕਰੋ ਸਾਰੇ ਜਾਣੇ ਰਲ ਕੇ ਲੇਖਾ ਜੋਖਾ ਕਰਨ ਵਿਚ।
ਸਭ ਲੇਖਾ ਲੇਹੋ ਨਿਬੇੜਾ।
ਸਾਰਾ ਜਿਹੜਾ ਲੇਖਾ ਜੋਖਾ ਨਿਬੇੜ ਲੈਣਾ ਚਾਹੀਦਾ ਹੈ।
ਮਨ ਸੰਸਾ ਜਾਹਿ ਨਿਵਾਰਾ।
ਸਾਰਿਆਂ ਦਾ ਸੰਸਾ ਜਿਹੜਾ ਨਿਵਰਤ ਹੋ ਜਾਏਗਾ। ਇੱਕ ਵਾਰ ਦਾ ਜ਼ਿਕਰ ਹੈ, ਦਾਸ ਕੋਲ ਬੈਠਾ ਸੀ ਪੰਡਿਤ ਜੀ ਸਨ, ਹੋਲੇ ਮਹੱਲੇ ਦੇ ਦਿਨ ਸਨ, ਸੰਗਤਾਂ ਕਾਫੀ ਜੁੜੀਆਂ, ਸਤਿਗੁਰੂ ਜਗਜੀਤ ਸਿੰਘ ਦੇ ਵੇਲੇ ਦੀ ਗੱਲ, ਗੁਰੂ ਦੇ ਪਿਆਰਿਓ, ਤੇ ਸੰਗਤਾਂ ਨੇ ਕਾਫੀ ਗਿਣਤੀ ਦਿਆਂ ਨੇ ਉੱਠ ਕੇ ਅਰਜ਼ ਕੀਤੀ ਸਤਿਗੁਰੂ ਜਗਜੀਤ ਸਿੰਘ ਦੇ ਅੱਗੇ ਕਿ ਸੱਚੇ ਪਾਤਸ਼ਾਹ ਜਿੰਨੀ ਸੰਗਤ ਆਈ ਹੈ ਨਾ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ, ਸਾਰੀ ਸੰਗਤ ਨੂੰ ਬਖਸ਼ ਦਿਓ। ਇਸ ਵੇਲੇ ਵਿਰਾਗਮਈ ਸਾਰੀ ਸੰਗਤ ਹੋ ਗਈ। ਸੱਚੇ ਪਾਤਸ਼ਾਹ ਕਿਰਪਾਲੂ ਦਿਆਲੂ ਉਦਾਰ ਚਿੱਤ ਸਤਿਗੁਰੂ ਜਗਜੀਤ ਸਿੰਘ ਜੀ ਆਖਣ ਲੱਗੇ, ਸਾਰਿਆਂ ਦੀ ਬਖਸ਼ਬੰਦੀ, ਤੁਸੀਂ ਸਾਰੇ ਬਖਸ਼ਿਓ, ਤੇ ਇੱਕ ਗੱਲ ਜ਼ਰੂਰ ਇਹ ਯਾਦ ਰੱਖਣੀ, ਜਿੰਨਾ ਵੀ ਕਿਸੇ ਦਾ ਲੈਣਾ ਦੇਣਾ ਹੈ ਤੇ ਉਹ ਜ਼ਰੂਰ ਮੁਕਾ ਲਿਆ ਜੀ, ਸਾਰਿਆਂ ਦੀ ਸਾਡੇ ਵੱਲੋਂ ਬਖਸ਼ਬੰਦੀ ਹੈ। ਸੋ ਲੈਣਾ ਦੇਣਾ ਜ਼ਰੂਰ ਮਕਾਉਣਾ ਚਾਹੀਦਾ, ਕਿਸੇ ਦਾ ਦੇਣਾ ਜਿਹੜਾ ਯਾਦ ਰੱਖਣਾ ਚਾਹੀਦਾ, ਭਾਵੇਂ 10 ਰੁਪਏ ਵੀ ਕਿਉਂ ਨਾ ਲਏ ਹੋਣ ਤੇ ਆਪ ਦੇ ਦੇਣੇ ਚਾਹੀਦੇ ਨੇ, ਤੇ ਇਸ ਤਰ੍ਹਾਂ ਵਿਸਾਰ ਨਹੀਂ ਦੇਣਾ ਚਾਹੀਦਾ।
ਤਰ ਲੇਖਾ ਲਾਜ ਨਰਾਈ।
ਇਹਦੇ ਵਿੱਚ ਕੋਈ ਲੱਜਿਆ ਨਾ ਰੱਖ, लेखा जोखा करना पैन जी अपना फर्ज है।
न करिए अब कछ देरा,
रती देर ना करो इस काम दे विच,
सब लेखा ले हो निबेरा,
सारा लेखा निबेड़ लिया जाना चाहिदा है।
मन संसा जाहे निवारा,
मन दा परम जेड़ा दूर हो जाएगा अपने आप,
हुए दूतन का मुख कारा,
इना चुगल खोरा लोकां दा मुंह जेड़ा अपने आप काला हो जाएगा।
सुन भगनी बैनी उचारा,
अगू भैन जी की बोल रहे ने,
ज्यो उपजो हृदे विचारा,
वीर जी जिवें दी विचार तुहाडे हिरदे च आई है,
मन जानो करिए सोई,
कोई काम करो जो तुहानू चंगा लग रहा है,
ज्यो हृदे हरख तब होई,
इस करके तुहाडा हिरदा खुशी विच बदले,
ले संग चले जय रामा,
इतना लेखा जोखा करन वास्ते भाई जय राम नू नाल लेके चले,
जह दौलत खां को तामा,
जिथे दौलत खां लोधी दा घर सी जिथे दुकान सी,
मिल नवी सिंध साहब बैसे,
नवी सिंध जेड़ा ना जिन जेड़ा मुंशी सी जिन्हें हिसाब किताब करना सी दफ्तर वाला, ओ तिने जने रल के बह गए,
नर प्राकृत हो वै जैसे,
नानक जी तिना जान च इंज बैठने जिवें कोई सुधार आदमी हुंदा है, संग सृष्टि दे मालक ते भोले पण च उन्हां तिन्हां च दोहां च जाके तीसरे आप बैठे सन,
जो आमद खर्च पयो है,
जिन्नी आमदन आई हट्टी दी ते जिन्ना खर्चा होया,
सब पाख लिखाए दयो है,
नानक देव जी ने खर्चा भी लिखा दिता ते आमदन भी लिखा दिती, इन्नी आमदन हुई इन्ना खर्चा होया,
तीन महीने अर्ध पुन लेखा लेखक कीन,
जनी के तीन महीने तो उपर 15 दिन होर, साढ़े तिना महीनिया दा जदो लेखा कीता गया उस वेले दे मुंशी वालों,
135 रजतपण वादे दानी दीन,
135 जेड़े रजतपण रुपये साना दीना दे दाते गुरु नानक देव सचे पातशाह जी दे वादे विच निकले, इना 135 वध गए लेखा जोखा करन दे नाल,
किए कमल नैन जब लेखा,
जदो कवल दे फुल जैसे नैणा वाले गुरु नानक देव जी ने कीता लेखा जोखा उथे,
तब निकसो इतना सेखा,
बाकी शेष इने रुपये 135 बजे,
जय राम हृदय ते कला,
जय राम उस वेले अपने हिरदे दे विच
भी लज्जा हरख बिसाला,
लज्जावान भी होया ते खुशी होया, क्यों कारण दो ओदे सामने आ गए, लज्जावान इस करके के मैं चुगलखोरां दे मगर लग के इना दी बाबत इना नू बुरा भला आख्या, ते खुश ता होया कि इना दे 135 रुपये वधे ने लेखा जोखा करन दे नाल,
ते घटी बिसूरत पूरा,
उस घड़ी ते भाई जय राम जी बड़े चुरे के मैं की कर बैठा वा,
मैं परम्यो पाखे कूरा,
ते कूड़े जे लोग चुगल खोर साना, मैं इना दे आखे लग के ते परम गया सा,
रलियाए ताम जरमा,
ते जदो भाई जय राम दे नाल गुरु नानक देव जी आ गए घर अपने,
मच बैठे सेवक सामा,
नानकी ने फिर पलंग डाया ते जेड़े सेवकां दे आसरा रूप ने ओ बच्छे पलंग उते बैठ गए, फिर
तब भगनी बूझत ऐसो,
फिर पुछन दा जतन कर दी इना दे कोलों,
कहो लेखा निबरियो कैसो,
दसो उथे तुसी लेखा जोखा करन गए सो ते किवें नबेड़ा होया है,
सुख ऐन बैन बखानी,
सुखां दे ऐन घर गुरु नानक देव जी की कहिंदे ने अपनी भैन जी नूं,
सुन जीजा बात सुजानी,
भैन जी जीजा जी कोल ही बैठे सन, ए सजान चतर उस वेले कोल सन, इना नूं सारा पता किवें लेखा जोखा होया है,
लीजा मोदी खाना,
इन्हां नूं मोदी खाना लेना चाहिदा है, काम मोदी खाने दा करना चाहिदा है,
अब हो नमो गुजराना,
ए काम मोदी खाने दा नहीं करना, मेरी गुजरान हुण इत्थे नहीं होनी,
करतारंग मम करतारंग,
मेरा ते करतार ही करतार, सिर ते परमेश्वर है ओ ही मेरा है,
निज कार जिले हो संवारंग,
मोदी खाने दा काम ए मेरे जीजा जी संभालन आप ही,
चलने की त्यारी
लगे तुरन गुरु नानक देव जी एदा कह के,
श्री नानक पर उपकारी,
भला करन वाले गुरु नानक देव सच ਸੱਚੇ ਪਾਤਸ਼ਾਹ।
ਜੈ ਰਾਮ ਉਠਿਓ ਤਿਹ ਕਲ,
ਭਾਈ ਜੈ ਰਾਮ ਜੀ ਤਤਕਾਲ ਉੱਠ ਬੈਠੇ ਉਸ ਵੇਲੇ।
ਗਹਿ ਪਗ ਕਹਿ ਬਿਨੈ ਵਿਸਾਲਾ,
ਦੇ ਚਰਨ ਦੋਵੇਂ ਫੜ ਕੇ ਤੇ ਅਧੀਨਗੀ ਨਾਲ ਲੱਗੇ ਨੇ ਬੇਨਤੀ ਕਰਨ।
ਕਰ ਭਗਨੀ ਰੁਦਨ ਅਲਾਵੈ,
ਜੈ ਰਾਮ ਕਹਿੰਦੇ ਨੇ ਤੁਸੀਂ ਨਾ ਸਾਨੂੰ ਛੱਡ ਕੇ ਜਾਓ, ਤੇ ਭੈਣ ਨੇ ਰੋਣਾ ਸ਼ੁਰੂ ਕਰ ਦਿੱਤਾ, ਕਿੱਥੇ ਚੱਲਿਆ ਵੀਰ,
ਇਉ ਭਰਾਤਾ ਕਿਉਂ ਬਣਿਆ ਵੈ,
ਵੀਰ ਜੀ ਤੈਨੂੰ ਏਦਾਂ ਦਾ ਕੰਮ ਕਰਨਾ ਕਿਉਂ ਚੰਗਾ ਲੱਗਦਾ ਏ,
ਮੁਝ ਮਾਰੋ ਤੋ ਕਿਤ ਜਾਵਹੋ,
ਮੈਨੂੰ ਮਾਰ ਜਾ ਜੇ ਤੂੰ ਮੇਰੇ ਨਾਲ ਵਿਛੋੜਾ ਪਾਣਾ, ਕਿਉਂਕਿ ਭੈਣ ਕੋਲੋਂ ਵਿਛੋੜਾ ਗੁਰੂ ਨਾਨਕ ਦਾ ਚੱਲਿਆ ਨਹੀਂ ਸੀ ਜਾਂਦਾ ਸਾਧ ਸੰਗਤ ਚ, ਜਦੋਂ ਏਦੋਂ ਅੱਗੇ ਅਜੇ ਉਦਾਸੀਆਂ ਕਰਨੀਆਂ ਨੇ ਨਾ, ਤੇ ਭੈਣ ਦੇ ਅੰਦਰ ਗੱਲ ਆ ਗਈ ਸੀ ਕਿ ਮੇਰਾ ਵੀਰ ਇੱਥੇ ਪੈ ਰਹਿੰਦਾ ਮੇਰੇ ਕੋਲ ਹੁਣ, ਤੇ ਮੈਂ ਦਰਸ਼ਨ ਕਰ ਕਰਕੇ ਚਾਈ ਰੱਜਨੀ ਆ, ਤੇ ਇਹਦਾ ਮੈਨੂੰ ਪੈਣਾ ਹੁਣ ਵਿਛੋੜਾ, ਤੇ ਮੇਰਾ ਹਾਲ ਕੀ ਹੈ, ਇਸ ਕਰਕੇ ਤੇ ਕਹਿ ਰਹੀ ਕਿ ਮੈਨੂੰ ਤੂੰ ਪਹਿਲਾਂ ਮਾਰ ਦੇ ਜੇ ਮੈਥੋਂ ਦੂਰ ਹੋਣਾ ਏ, ਤੂੰ ਕੋਲ ਰਵੇਗਾ ਤੇ ਮੈਂ ਜਿੰਦੀ ਰਵਾਂਗੀ, ਜੇ ਦੂਰ ਹੋ ਜਾਏਗਾ ਤੇ ਮੇਰਾ ਮਰਨਾ ਹੋ ਜਾਏਗਾ ਤੇਰੇ ਕਰਕੇ, ਕਿਉਂਕਿ ਵਿਛੋੜਾ ਸੁਣੈ ਦੁੱਖ ਵਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬ੍ਰਹੀ ਕਿਉਂ ਤੀਰੋਦ, ਵਿਛੋੜਾ ਪੈ ਜਾਣਾ ਤੇ ਗੱਲ ਵੱਖਰੀ ਗੁਰੂ ਦੇ ਪਿਆਰਿਓ, ਪਰ ਵਿਛੋੜੇ ਦਾ ਨਾਂ ਸੁਣੇ ਬੜਾ ਦੁੱਖ ਹੁੰਦਾ, ਜਿਹਨੂੰ ਪ੍ਰੇਮ ਲੱਗਾ ਆਪਣੇ ਸਤਿਗੁਰ ਦਾ ਆਪਣੇ ਭਰਾ ਦਾ, ਉਹ ਜੇ ਨਹੀਂ ਦਰਸ਼ਨ ਹੁੰਦਾ ਤੇ ਭਾਵ ਦਰਸ਼ਨ ਤੋਂ ਬਗੈਰ ਮਰਨਾ ਹੋ ਜਾਂਦਾ ਉਸਦਾ। ਇਸ ਤਰ੍ਹਾਂ ਨਾਮਧਾਰੀ ਪੰਥ ਤਨਤਾ ਦੇ ਯੋਗ ਹੈ, ਜਿਸ ਪੰਥ ਨੂੰ ਵਿਛੋੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਿਆ ਹੋਇਆ ਹੈ। ਜਿਹੜੇ ਕਹਿ ਗਏ ਸਨ ਪਰਸੋਂ ਤੱਕ ਆ ਜਾਵਾਂਗਾ, ਪਰ ਉਹਨਾਂ ਦੀ ਪਰਸੋਂ ਨਹੀਂ ਆਈ, ਜਿਹੜੇ ਵਿਛੋੜੇ ਨੂੰ ਸਹਾਰੀ ਬੈਠੇ ਨੇ ਨਾਮਧਾਰੀ ਸਿੱਖ, ਇਹ ਤਨਤਾ ਦੇ ਯੋਗ ਨੇ। ਸਾਨੂੰ ਕਿਸੇ ਭੈਣ ਭਰਾ ਮਿੱਤਰ ਸੱਜਣ ਮਾਤਾ ਪਿਤਾ ਦਾ ਵਿਛੋੜਾ ਪੈ ਜਾਏ ਗੁਰੂ ਦੇ ਪਿਆਰਿਓ, ਸਾਥੋਂ ਉਹ ਨਹੀਂ ਝੱਲਿਆ ਜਾਂਦਾ, ਪਰ ਜਿਨ੍ਹਾਂ ਨਾਮਧਾਰੀਆਂ ਨੂੰ ਸਤਿਗੁਰੂ ਰਾਮ ਸਿੰਘ ਦਾ ਵਿਛੋੜਾ ਪੈ ਗਿਆ, ਇਹ ਕਿਸ ਤਰ੍ਹਾਂ ਚੱਲ ਸਕਦੇ ਨੇ। ਆ ਮੇਲੇ ਹੋਲੇ ਕਥਾ ਕੀਰਤਨ ਦੀਵਾਨ ਸਜਦੇ ਨੇ ਆਸਾ ਦੀਆਂ ਵਾਰਾਂ, ਇਹ ਸਾਰੇ ਸਮਾਗਮ ਹੋਰ ਸੋਭਨੀਕ ਹੋਣਗੇ ਜਦੋਂ ਸ਼ਾਹ ਚੀਨੀ ਅਸਵਾਰ ਮੁੜ ਵਤਨਾਂ ਨੂੰ ਆਣ ਕੇ ਪੰਜਾਬ ਦੇ ਦੀ ਧਰਤੀ ਭੈਣੀ ਸਾਹਿਬ ਦੀ ਜਗ੍ਹਾ ਚ ਆਣ ਕੇ ਚਰਨ ਪਾਣਗੇ ਤੇ ਤਪਦੀਆਂ ਰੂਹਾਂ ਨੂੰ ਠੰਡ ਪਹੁੰਚਾਣਗੇ। ਇਹ ਸਮਾਗਮ ਹੋਲੇ ਮਹੱਲੇ ਹੋਰ ਸੋਭਨੀਕ ਹੋਣਗੇ ਗੁਰੂ ਦੇ ਪਿਆਰੋ। ਇਸ ਕਰਕੇ ਵਿਛੋੜਾ ਜਿਹੜਾ ਨਾ, ਇਹ ਕਿਸੇ ਕੋਲ ਝੱਲਿਆ ਨਹੀਂ ਜਾਣ ਵਾਲਾ, ਇਹਦੀ ਕੋਈ ਦਵਾਈ ਬੂਟੀ ਨਹੀਂ ਹੋ ਸਕਦੀ, ਇਸ ਕਰਕੇ ਇਹ ਵਿਛੋੜਾ ਨਹੀਂ ਚੱਲ ਸਕਦੀ ਬੇਬੇ ਨਾਨਕੀ ਭੈਣ ਨਾਨਕੀ। ਤੇ ਜਦੋਂ ਉਹਨਾਂ ਨੂੰ ਸੁੱਝ ਗਿਆ ਸੀ ਵੀ ਇਹਨਾਂ ਨੇ ਹੁਣ ਇੱਥੇ ਨਹੀਂ ਰਹਿਣਾ, ਹੌਲੀ ਹੌਲੀ ਇਹ ਕੰਮ ਧੰਦਾ ਛੱਡ ਦੇਣਾ, ਜਿਹੜਾ ਕੰਮ ਕਰਨ ਵਾਸਤੇ ਸੰਸਾਰ ਚ ਆਏ ਨੇ, ਅਕਾਲ ਪੁਰਖ ਨੇ ਥਾਪਣਾ ਦੇ ਕੇ ਇਹਨਾਂ ਨੂੰ ਭੇਜਿਆ ਕੰਮ ਤੇ, ਇਹਨਾਂ ਨੇ ਉਹ ਹੀ ਇੱਥੇ ਆਣ ਕੇ ਕਰਨਾ, ਇਹ ਤੇ ਕੰਮ ਦੁਨਿਆਵੀ ਝੂਠੇ ਨੇ, ਇਹ ਤੇ ਇਹਨਾਂ ਝੂਠਿਆਂ ਧੰਦਿਆਂ ਤੋਂ ਮੇਰੇ ਵੀਰ ਜੀ ਇਹਨਾਂ ਲੋਕਾਂ ਨੂੰ ਆਪ ਛਡਾਉਣ ਵਾਸਤੇ ਆਏ ਨੇ, ਤੇ ਇਹਨਾਂ ਨੇ ਇਹ ਧੰਦੇ ਕੀ ਕਰਨੇ ਨੇ, ਇਹਨਾਂ ਧੰਦਿਆਂ ਤੋਂ ਉੱਪਰ ਉੱਠ ਚੁੱਕੇ ਨੇ ਮੇਰੇ ਵੀਰ ਜੀ। ਤਾਂ ਸਵਾਲ ਕੀਤਾ ਭੈਣ ਨੇ, ਵੀਰ ਮੈਨੂੰ ਦਿਸਦਾ ਪਿਆ ਤੂੰ ਪਰਦੇਸੀ ਹੋਣਾ ਹੈ, ਤੂੰ ਚੌਂ ਦਿਸ਼ਾਵਾਂ ਦੀ ਸੈਰ ਕਰਨੀ ਹੈ, ਤੂੰ ਕਹਿ ਰਿਹਾ ਮੈਂ ਉਦਾਸ ਹੋ ਕੇ ਉਦਾਸੀਆਂ ਕਰਨੀਆਂ ਨੇ, ਹੁਣ ਤੇ ਤੂੰ ਮੇਰੇ ਕੋਲ ਹੀ ਹੈ, ਤੇ ਫਿਰ ਕੀ ਬਣੇਗਾ ਜਦੋਂ ਤੂੰ ਦੂਰ ਅੱਖਾਂ ਮੇਰੀਆਂ ਤੋਂ ਹੋ ਗਿਆ। ਤੇ ਵੀਰ ਨੇ ਉਸ ਵੇਲੇ ਵਾਅਦਾ ਕੀਤਾ ਸੀ, ਭੈਣ ਸੱਚ ਜਾਣ ਮੇਰੀ ਗੱਲ, ਠੀਕ ਹੈ ਮੇਰਾ ਵਿਛੋੜਾ ਤੈਨੂੰ ਅੱਠੇ ਪੈਰ ਸਤਾਉਂਦਾ ਰਹਿੰਦਾ, ਜੇ ਮੈਂ ਤੈਥੋਂ ਦੂਰ ਹੋ ਜਾਵਾਂਗਾ, ਜਦੋਂ ਤੂੰ ਅੱਧੀ ਰਾਤ ਨੂੰ ਬੇਸ਼ੱਕ ਮੈਨੂੰ ਯਾਦ ਕਰੇਂਗੀ, ਮੈਂ ਕਿੱਡੀ ਵੀ ਦੂਰ ਕਿਉਂ ਨਾ ਹੋਵਾਂਗਾ, ਮੈਂ ਪਹਾੜਾਂ ਤੇ ਪੱਥਰਾਂ ਨੂੰ ਚੀਰ ਕੇ ਤੈਨੂੰ ਆਣ ਕੇ ਦਰਸ਼ਨ ਦਿਆਂਗਾ, ਤੈਨੂੰ ਮਿਲਾਂਗਾ, ਤੂੰ ਰੱਜ ਰੱਜ ਕੇ ਮੈਨੂੰ ਮਿਲੀ ਤੇ ਦਰਸ਼ਨ ਕਰੀ। ਇਹ ਵਾਅਦਾ ਵੀਰ ਦਾ ਭੈਣ ਨਾਲ ਹੋਇਆ ਸੀ, ਜਿਸ ਕਰਕੇ ਭੈਣ ਨੂੰ ਸੁੱਝ ਰਹੀ ਸੀ ਕਿ ਮੈਨੂੰ ਵੀਰ ਨੇ ਜਿਉਂਦੀ ਨੂੰ ਮਾਰਨਾ, ਇਹਨੇ ਮੈਥੋਂ ਵਿਛੋੜਾ ਪਾਣਾ, ਤੇ ਮੈਂ ਇਹਦੇ ਵਿਛੋੜੇ ਨੂੰ ਚੱਲ ਨਹੀਂ ਸਕਣਾ, ਮੇਰਾ ਮਰਨਾ ਹੋ ਜਾਣਾ। ਜਿਵੇਂ ਏਦਾਂ ਆਪਣੇ ਖਿਆਲਾਂ ਦਾ ਪ੍ਰਗਟਾਵਾ ਵੀਰ ਨਾਨਕ ਨੂੰ ਮੁਖਾਤਬ ਕਰ ਰਹੀ ਆਪਣੇ ਬਚਨਾਂ ਦੇ ਰਾਹੀਂ, ਤੇ ਉਹੀ ਗੱਲ ਬਣੀ ਜਦੋਂ ਇੱਕ ਵਾਰੀ ਫੁਲਕਾ ਫੁੱਲ ਗਿਆ ਸੀ ਨਾ ਭੈਣ ਨਾਨਕੀ ਦਾ ਤਵੇ ਦੇ ਉੱਤੇ, ਤੇ ਵੀਰ ਦੀ ਯਾਦ ਆ ਗਈ ਸੀ, ਉਦਾਸੀਆਂ ਕਰ ਰਹੇ ਸਨ, ਤੇ ਉਦੋਂ ਕਿੱਥੇ ਸਨ, ਚੌਥੀ ਉਦਾਸੀ ਮੱਕੇ ਮਦੀਨੇ ਦੀ ਕਰ ਰਹੇ ਸਨ, ਇਧਰੋਂ ਫੁਲਕਾ ਫੁੱਲ ਗਿਆ ਤਵੇ ਦੇ ਉੱਤੇ, ਤੇ ਉਹਨਾਂ ਨੇ ਫੁਲਕਾ ਫੁੱਲ ਜਾਏ ਤੇ ਕੋਈ ਖਾਸ ਪ੍ਰਾਹੁਣੇ ਵਿਸ਼ੇਸ਼ ਪ੍ਰਾਹੁਣੇ ਨੇ ਛਕਣਾ ਹੁੰਦਾ, ਮਨ ਚ ਗੱਲ ਆ ਜਾਂਦੀ ਹੈ, ਤੇ ਫੁਲਕਾ ਫੁੱਲਿਆ ਜਿਹੜਾ ਬੜਾ ਚੰਗਾ ਹੁੰਦਾ, ਇਹ ਆਮ ਕੁਝ ਸਗਨ ਸਵਾਰਥ ਵੀ ਏਦਾਂ ਦੇ ਲੋਕ ਮੰਨਦੇ ਨੇ। ਭਾਵੇਂ ਕਹਿਣ ਦਾ ਕਿ ਯਾਦ ਆ ਗਈ ਵੀਰ ਦੀ ਕਿ ਵੀਰ ਫੁਲਕਾ ਫੁੱਲਿਆ, ਵੀਰ ਮੇਰੇ ਜੀ ਫੁਲਕਾ ਆ ਕੇ ਖਾਵੋ, ਭੈਣ ਉਡੀਕਾਂ ਕਰੇ ਵੀਰ ਜੀ ਪੰਧ ਚੀਰ ਕੇ ਆਵੋ, ਸੁਪਨੇ ਦੇ ਵਿੱਚ ਦਰਸ ਆਪਦਾ ਹੋਇਆ ਵੀਰ ਜੀ ਤੜਕੇ ਕਾਗ ਉਡਾਵਾਂ ਮੈਂ ਕੋਠੇ ਉੱਤੇ ਚੜ ਕੇ ਜਿੱਥੇ ਵੀ ਐ ਆ ਜਾ ਛੇਤੀ ਉਹਨੇ ਕਿਉਂ ਦੂਰ ਬੈਠਾ ਹੈ ਤੇ ਗੁਰੂ ਨਾਨਕ ਜੀ ਕਿੱਥੇ ਸਨ ਪੱਛਮ ਦਿਸ਼ਾ ਵਿੱਚ ਗਏ ਹੋਏ ਬਾਲਾ ਮਰਦਾਨਾ ਨਾਲ ਉਸ ਵੇਲੇ ਤੇ ਉਹ ਫੇਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਉੱਥੇ ਪਹੁੰਚੇ ਸਨ ਆਸਾ ਹੱਥ ਕਿਤਾਬ ਕਸ਼ ਪੂਜਾ ਵਾਂਗ ਮਸੱਲਾ ਧਾਰੀ ਜਾ ਬੈਠਾ ਵਿੱਚ ਮਸੀਰ ਦੇ ਜਿੱਥੇ ਹਾਜੀ ਹੱਜ ਗੁਜਾਰੀ ਜਾ ਬਾਬਾ ਸੁੱਤਾ ਰਾਤ ਨੂੰ ਮਲ ਵੱਲ ਮਹਿਰਾਬੇ ਪਾਏ ਪਸਾਰੀ ਉਹ ਜੀਵਨ ਮਾਰੀ ਲੱਤ ਸੀ ਕਿਹੜਾ ਸੁੱਤਾ ਕੁਫਰ ਕੁਫਾਰੀ ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰਿਆ ਜੋਹਾਰੀ ਉਹ ਜਿਹੜੇ ਲੋਕ ਸਨ ਮੱਕੇ ਮਦੀਨੇ ਦੇ ਵਸਨੀਕ ਜਿਹੜੇ ਮੁਸਲਮਾਨ ਸਨ ਜੀਵਨ ਨਾਂ ਦਾ ਮੁੱਲਾ ਜਿਹੜਾ ਝਾੜੂ ਬਰਦਾਰ ਸੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਕਾਬੇ ਦੇ ਵੱਲ ਗੁਰੂ ਦੇ ਪਿਆਰਿਓ ਚਰਨ ਪਸਾਰ ਕੇ ਸੌਂ ਗਏ ਉਹ ਆਖਣ ਲੱਗਾ ਉਹ ਕਾਫਰਾ ਝੂਠਿਆ ਕੌਣ ਹੁੰਦਾ ਸਾਡੇ ਰੱਬ ਵੱਲ ਤੂੰ ਪੈਰ ਪਸਾਰ ਕੇ ਸੌਣ ਵਾਰ ਪਰ ਗੁਰੂ ਨਾਨਕ ਦੇਵ ਜੀ ਠੰਡੀ ਮੂਰਤੀ ਕਹਿੰਦੇ ਨੇ ਭਾਈ ਮੁੱਲਾ ਜੀ ਜਿੱਧਰ ਤੇਰਾ ਰੱਬ ਜਾਂ ਕਾਬਾ ਇਹ ਨਹੀਂ ਉਧਰ ਫੜ ਕੇ ਮੇਰੇ ਤੂੰ ਪੈਰ ਕਰ ਦੇ ਮੇਰੇ ਚਰਨ ਕਰ ਦੇ ਫਿਰ ਟੰਗੋਂ ਪਕੜ ਘਸੀਟਿਆ ਟੰਗਾ ਖਾਸ ਠੇਠ ਪੰਜਾਬੀ ਵਰਤੀ ਭਾਈ ਗੁਰਦਾਸ ਜੀ ਨੇ ਅਸੀਂ ਲੱਤਾਂ ਕਹਿੰਦੇ ਉਹਨੇ ਟੰਗ ਸ਼ਬਦ ਵਰਤਿਆ ਹੈ ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਜਿਹੜਾ ਉਹਨਾਂ ਦਾ ਮੱਕਾ ਸੀ ਉਹ ਫਿਰਦਾ ਜਾਂਦਾ ਜਿਹੜੇ ਪਾਸੇ ਗੁਰਾਂ ਦੇ ਚਰਨ ਜਿਹੜੇ ਉਹਨੇ ਛੱਡੇ ਖਿਲਾਰੇ ਉਧਰ ਹੀ ਮੱਕਾ ਮਦੀਨਾ ਜਿਹੜਾ ਖਲੋ ਗਿਆ ਉਹਨਾਂ ਦਾ ਕਾਬਾ ਜਿਹਨੂੰ ਉਹ ਮੰਨਦੇ ਸਨ ਹੋਏ ਹੈਰਾਨ ਕਰੇਣ ਜੋਹਾਰੀ ਹੋਰ ਜਿਹੜੇ ਲੋਕ ਆਉਂਦੇ ਨੇ ਮੁਸਲਮਾਨ ਆਉਂਦੇ ਸਨ ਉਹ ਮੱਕਾ ਪਹਿਲਾਂ ਤਾਂ ਇੱਧਰ ਸੀ ਇੱਧਰ ਕਿਵੇਂ ਹੋ ਗਿਆ ਉਹ ਜੀਵਨ ਨਾਂ ਦੇ ਮੁੱਲਾਂ ਨੇ ਸਾਰੀ ਸਾਖੀ ਮੁੜ ਤੋਂ ਸੁੱਖ ਜਿਹੜੀ ਸੁਣਾ ਦਿੱਤੀ ਉਹਨਾਂ ਆਇਆ ਸਾਰਿਆਂ ਨੂੰ ਇਹ ਕਰਾਂ ਮਾਤੀ ਕੋਈ ਪੁਰਸ਼ ਜਾਪਦਾ ਤੇ ਮੈਂ ਐਵੇਂ ਇਹਨੂੰ ਕਾਫਰ ਆਖ ਬੈਠਾ ਵਾਂ ਮੈਂ ਐਵੇਂ ਕਬੋਲ ਬੋਲ ਬੈਠਾ ਵਾਂ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਗੁਸਤਾਖੀ ਜਿਹੜੀ ਮਾਫ਼ ਕਰਵਾਈ ਤੇ ਜੁਹਾਰਾਂ ਨਮਸਕਾਰਾਂ ਕਰਦੇ ਨੇ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਡਿੱਗ ਕੇ ਉਹਨਾਂ ਲੋਕਾਂ ਨੂੰ ਇਹ ਸਿੱਖਿਆ ਦੇ ਕੇ ਕਿ ਜਿਸ ਪਾਸੇ ਭਾਵ ਤੋਂ ਤੁਸੀਂ ਆਪਣਾ ਕਾਬਾ ਸਮਝਦੇ ਹੋ ਰੱਬ ਸਮਝਦੇ ਹੋ ਰੱਬ ਇੱਕ ਪਾਸੇ ਨਹੀਂ ਰੱਬ ਦਾ ਪਸਾਰਾ ਚਾਰ ਚੁਫੇਰੇ ਹੈ ਉਹ ਹਰ ਇੱਕ ਜੀਆਂ ਚ ਰਚਿਆ ਉਹ ਰਮਿਆ ਸਾਰਿਆਂ ਦੇ ਹਿਰਦੇ ਚ ਬੋਲ ਰਿਹਾ ਸਭੈ ਕਟ ਰਾਮ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਏਕਲ ਮਾਟੀ ਕੁੰਚਰ ਚੀਟੀ ਭਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਵਾਲੀ ਗੱਲ ਹੈ ਤੁਸੀਂ ਭੁੱਲੇ ਪਟਕੇ ਨਾ ਰਵੋ ਭਾਵੇ ਕਹਿਣ ਦਾ ਉਹ ਪਰਮੇਸ਼ਰ ਦਾ ਜਿਹੜਾ ਵਾਸਾ ਇਹਦੇ ਚਾਰ ਛਫੇਰੇ ਵੇ ਇਹ ਸਿੱਖ ਮਤ ਦੇ ਕੇ ਉਹਨਾਂ ਲੋਕਾਂ ਨੂੰ ਭਾਈ ਬਾਲਾ ਜੀ ਮਰਦਾਨਾ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਬਾਹਰ ਆ ਗਏ ਆਖਣ ਲੱਗੇ ਉਹ ਬਾਲਾ ਤੇ ਮਰਦਾਨਾ ਜੀ ਭੈਣ ਵੱਡੀ ਨੇ ਯਾਦ ਕੀਤਾ ਆਪਾਂ ਨੂੰ ਉਹਦਾ ਫੁਲਕਾ ਫੁੱਲ ਗਿਆ ਤਵੇ ਦੇ ਉੱਤੇ ਇਸ ਵੇਲੇ ਜਾਣਾ ਉਹਦੇ ਕੋਲ ਜ਼ਰੂਰੀ ਏ ਉਹ ਵਿਛੋੜੇ ਕਰਕੇ ਮਰ ਰਹੀ ਉਹਦਾ ਮਰਨਾ ਹੋ ਰਿਹਾ ਹੈ ਤੇ ਮੈਨੂੰ ਜਾਣਾ ਉੱਥੇ ਜ਼ਰੂਰੀ ਮੈਂ ਤੇ ਵਾਅਦਾ ਕੀਤਾ ਭੈਣ ਤੂੰ ਜਦੋਂ ਯਾਦ ਕਰੇਂਗੀ ਅਵਸ਼ਕ ਤੇਰੇ ਕੋਲ ਆਣ ਕੇ ਮੈਂ ਤੈਨੂੰ ਮਿਲਾਂਗਾ ਤੂੰ ਮੇਰੀ ਅਜਮਾਇਸ਼ ਤੇ ਇੱਕ ਵਾਰ ਕਰਕੇ ਵੇਖੀ ਹੁਣ ਮੇਰੀ ਉਹਨੇ ਅਜਮਾਇਸ਼ ਕੀਤੀ ਏ ਉਹਦਾ ਫੁਲਕਾ ਫੁੱਲ ਗਿਆ ਮੇਰਾ ਜਾਣਾ ਉੱਥੇ ਜ਼ਰੂਰੀ ਏ ਮੀਟੋ ਅੱਖਾਂ ਅੱਖਾਂ ਮੀਟੀਆਂ ਗੁਰੂ ਦੇ ਪਿਆਰਿਓ ਆਖਿਆ ਖੁੱਲੋ ਅੱਖਾਂ ਤੇ ਖੁੱਲੀਆਂ ਤੇ ਸੁਲਤਾਨਪੁਰ ਪਿੰਡ ਵਿੱਚ ਆਣ ਕੇ ਪਹੁੰਚ ਗਏ ਨੇ ਤੇ ਘਰ ਘਰ ਲੋਕਾਂ ਦੇ ਘਰਾਂ 'ਚ ਚਰਨ ਪਾਉਂਦੇ ਫਿਰਦੇ ਨੇ ਤੇ ਭੈਣ ਨਾਨਕੀ ਦਾ ਫੁਲਕਾ ਦਰੋਂ ਫੁੱਲਿਆ ਸੀ ਫੁਲਾ ਕੇ ਫੁਲਕੇ ਨੂੰ ਕੁੰਡਾ ਲਾ ਕੇ ਅੰਦਰ ਮੰਜੇ ਤੇ ਜਾ ਕੇ ਪੈ ਗਈ ਵਿਛੋੜੇ ਦੇ ਕਾਰਨ ਬੇਬਲ ਹੋਈ ਫਿਰਦੀ ਨੇਤਰਾਂ 'ਚੋਂ ਛਮ ਛਮ ਕਰਕੇ ਭੈਣ ਦੇ ਜਲ ਵਗੀ ਜਾਂਦਾ ਇਧਰੋਂ ਸਖੀਆਂ ਸਹੇਲੀਆਂ ਗਈਆਂ ਰੱਬੋਂ ਪਤਾ ਕੀਤਾ ਕੁੰਡਾ ਖੁਲਾਇਆ ਵੇਖਿਆ ਭੈਣ ਦਾ ਹਾਲ ਭੈੜਾ ਹੋ ਰਿਹਾ ਵਿਛੋੜੇ ਦੇ ਕਾਰਨ ਵੀਰ ਦੇ ਪੁੱਛਣ ਦਾ ਯਤਨ ਕੀਤਾ ਕਿ ਭੈਣ ਕੀ ਹੋਇਆ ਏ ਤੇ ਭੈਣ ਕੀ ਦੱਸੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਭੈਣ ਨੂੰ ਤੇ ਵੀਰ ਦਾ ਵਿਛੋੜਾ ਪਿਆ ਹੋਇਆ ਇਸ ਤਰ੍ਹਾਂ ਉਹ ਆ ਗਈਆਂ ਕਿ ਪਤਾ ਕਰੀਏ ਕਿੱਥੇ ਨੇ ਇਸ ਵੇਲੇ ਭਾਵ ਕਹਿਣ ਦਾ ਕੁੰਡਾ ਫਿਰ ਲੱਗ ਗਿਆ ਸਖੀਆਂ ਬਾਹਰ ਆ ਗਈਆਂ ਤੇ ਵਹਿੰਦੀਆਂ ਨੇ ਗੁਰੂ ਨਾਨਕ ਦੇਵ ਜੀ ਘਰ ਘਰ ਚਰਨ ਪਾ ਰਹੇ ਨੇ ਫਿਰ ਪੁੱਠੀ ਪੈਰੀ ਉਹ ਮੁੜੀਆਂ ਨੇ ਫਿਰ ਆਈਆਂ ਤੇ ਆਣ ਕੇ ਦੱਸਦੀਆਂ ਨੇ ਭੈਣ ਨੂੰ ਕੁੰਡਾ ਖੁਲਵਾ ਕੇ ਭੈਣ ਤੇਰਾ ਤੇ ਵੀਰ ਆ ਗਿਆ ਇਹਦੇ ਵਿਛੋੜੇ ਕਾਰਨ ਤੂੰ ਇੰਨਾ ਦੁੱਖ ਪਾ ਰਹੀ ਹੈ ਤੇ ਜਲ ਰਹੀ ਹੈ ਤੇ ਬੇਬਲ ਹੋਣ ਰਹੀ ਹੈ ਤੇਰੇ ਨੇਤਰਾਂ ਚੋਂ ਛਮ ਛਮ ਕਰਕੇ ਜਲ ਵਗ ਰਿਹਾ ਇੱਕੋ ਤਾਂ ਮੰਜੀ ਤੋਂ ਉੱਠੀ ਏ ਭੈਣ ਆਂਦੀ ਅੱਛਾ ਮੇਰਾ ਵੀਰ ਆ ਗਿਆ ਉਹਦੇ ਆਉਣ ਦਾ ਵੇਸ ਕੀ ਏ ਉਹਨਾਂ ਨੇ ਜਦੋਂ ਸਖੀਆਂ ਕਿਹਾ ਨਾ ਮਨ ਚ ਸੋਚ ਕੇ ਚਲੋ ਚੱਲੀਏ ਨਾਨਕੀ ਨੂੰ ਦੱਸੀਏ ਨੀ ਭੈਣੇ ਤੇਰਾ ਵੀਰ ਆਇਆ ਜਦੋਂ ਇਹ ਗੱਲ ਜਾ ਕੇ ਦੱਸੀ ਤੇ ਭੈਣ ਕਹਿੰਦੀ ਮੇਰੇ ਆਉਣ ਦਾ ਮੇਰੇ ਵੀਰ ਦੇ ਆਉਣ ਦਾ ਵੇਸ ਕੀ ਏ ਤੇ ਉਹ ਦੱਸਦੀਆਂ ਨੇ ਗੱਲ ਅਲਫੀ ਤੇ ਹੱਥ ਵਿੱਚ ਮਾਲਾ ਬਣ ਕੇ ਫਕੀਰ ਆਇਆ ਏ ਉਹਦਾ ਵੇਸ ਭੈਣ ਇਹ ਵੇ ਤੇਰੇ ਵੀਰ ਦਾ ਤੂੰ ਵੇਖ ਵੀ ਸਕਨੀ ਏ ਇੰਨੇ ਚਿਰ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗ੍ਰਹਿ ਵਿਖੇ ਆ ਗਏ ਨੇ ਭੈਣ ਨੇ ਘੁੱਟ ਕੇ ਵੀਰ ਨੂੰ ਗਲਵੱਕੜੀ 'ਚ ਲਿਆ ਏ ਮੱਥਾ ਚੁੰਮਿਆ ਅਸੀਸ ਦਿੱਤੀ ਕਿ ਜਿਨ੍ਹਾਂ ਰਾਹਾਂ ਤੋਂ ਵੀਰ ਤੂੰ ਆਇਆ ਉਹਨਾਂ ਰਾਵਾਂ ਤੋਂ ਮੈਂ ਸਦਕੜੇ ਜਾਣੇ ਹਾਂ। ਤੇ ਵੀਰ ਕਹਿੰਦਾ, ਭੈਣ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ, ਤੂੰ ਮੇਰੀ ਅਜਮਾਇਸ਼ ਤੇ ਕਰਕੇ ਵੇਖ, ਮੈਂ ਤੇਰੀ ਪਰਖ ਅਜਮਾਇਸ਼ ਦੇ ਵਿੱਚ ਪੂਰਾ ਉਤਰ ਕੇ ਵਿਖਾਵਾਂਗਾ, ਲਿਆ ਤੇਰਾ ਜਿਹੜਾ ਫੁਲਕਾ ਫੁੱਲਿਆ ਤਵੇ ਤੇ ਲਿਆ ਕੇ ਤੇ ਮੈਨੂੰ ਛਕਾ। ਉੱਪਰ ਛਕਿਆ ਗੁਰੂ ਨਾਨਕ ਦੇਵ ਨੇ ਭੈਣ, ਨਾਨਕ ਦੇ ਹੱਥਾਂ ਦਾ ਗੁਰੂ ਦੇ ਪਿਆਰੋ, ਅਜਿਹਾ ਪਿਆਰ ਸੀ ਭੈਣ ਦਾ ਵੀਰ ਦੇ ਨਾਲ, ਜਿਸ ਕਰਕੇ ਇਸ ਕਥਾ ਦੇ ਪ੍ਰਕਰਨ ਅਨੁਸਾਰ ਵੀ ਕਹਿ ਰਹੀਏ ਭੈਣ ਕਿ ਵੀਰ ਤੂੰ ਉੱਠ ਕੇ ਤੁਰ ਚੱਲਿਆ ਇੰਨੀ ਗੱਲ ਦੇ ਗੁੱਸਾ ਕਰਕੇ ਕਿ ਭਾਵ ਤੁਸੀਂ ਮੈਨੂੰ ਆਂਦੇ ਹੋ ਏਦਾਂ ਕਿ ਚੁਗਲੀ ਕੀਤੀ ਤੇ ਮੈਂ ਤਾਂ ਕਰਕੇ ਲੇਖਾ ਜੋਖਾ ਕੀਤਾ, ਤੇ ਇਹ ਭਾਈ ਜੈ ਰਾਮ ਜੀ ਦੇ ਸਾਹਮਣੇ ਜੋਖਾ ਲੇਖਾ ਹੋਇਆ, ਹੁਣ ਇਹ ਹੀ ਸੰਭਾਲੇ, ਜੇ ਅੱਗੋਂ ਕੋਈ ਘਾਟਾ ਪੈ ਗਿਆ ਤੇ ਉਹ ਨਹੀਂ ਜਰਿਆ ਜਾਣਾ ਤੁਹਾਥੋਂ ਵੀ ਤੇ ਫਿਰ ਕੀ ਬਣੇਗਾ, ਹੁਣ ਮੋਦੀ ਖਾਨੇ ਦਾ ਕੰਮ ਤੁਸੀਂ ਆਪ ਸੰਭਾਲੋ ਤੇ ਮੈਂ ਜਾਣਾ ਵਾ। ਭੈਣ ਕਹਿੰਦੀ ਏ ਮੈਨੂੰ ਪਹਿਲਾਂ ਮਾਰ ਜਾ ਵੀਰ, ਫੇਰ ਤੂੰ ਜਾਣ ਦਾ ਹੱਕਦਾਰ ਹੈ।
ਜੋ ਰਹੋ ਮੋਹੇ ਜਿਵਾਵੋ,
ਜੇ ਤੂੰ ਮੇਰੇ ਕੋਲ ਰਹਿਣਾ ਨਾ ਤੇ ਤਾਂ ਮੈਂ ਜਿੰਦਾ ਰਹਿ ਸਕਦੀ ਹਾਂ, ਨਹੀਂ ਤੇ ਮੈਂ ਮਰ ਜਾਵਾਂਗੀ।
ਤੁਮ ਮਿਰਦੁਲ ਸਰਲ ਸੁਭਾਉ,
ਤੇਰਾ ਤੇ ਸੁਭਾਅ ਵੀਰ ਕੋਮਲ ਏ ਤੇ ਸਰਲ ਏ, ਬਹੁਤ ਵਧੀਆ ਏ।
ਕਰ ਔਗਣ ਚਿੱਤ ਨ ਕਾਉ,
ਤੁਸੀਂ ਤੇ ਕਿਸੇ ਦੇ ਔਗਣ ਆਪਣੇ ਹਿਰਦੇ ਚ ਨਹੀਂ ਲਿਆਉਣ ਵਾਲੇ।
ਹਮ ਭੁੱਲਣ ਹਾਰ ਸਦਾਈ,
ਅਸੀਂ ਤੇ ਭੁੱਲਣ ਹਾਰ ਜੀਵ ਹਾਂ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਭੁੱਲਣ ਅੰਦਰ ਸਭ ਕੋ ਕੀਆ, ਕਹਿੰਦੇ ਨੇ ਕਰਤਾ ਆਪ ਨਾ ਭੁੱਲੇ, ਉਹ ਕਰਤਾ ਸ੍ਰਿਸ਼ਟੀ ਦਾ ਮਾਲਕ ਆਪ ਨਹੀਂ ਭੁੱਲ ਸਕਦਾ। ਅਸੀਂ ਜੀ ਕਲਯੁਗ ਹਾਂ, ਅਸੀਂ ਭੁੱਲਣ ਵਿੱਚ ਆ ਜਾਂਦੇ ਹਾਂ।
ਤੁਮ ਬਖਸ਼ੋ ਕਿਉਂ ਨਾ ਪਾਈ,
ਜੀ ਸਾਡੀਆਂ ਗਲਤੀਆਂ ਤੁਸੀਂ ਕਿਉਂ ਨਹੀਂ ਬਖਸ਼ਦੇ।
ਕਮਲ ਨੈਣ ਮੁਖ ਬੈਨ ਕਹਾ, ਸੁਣ ਜੀ ਜਾ ਜੈ ਰਾਮ।
ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੈ ਰਾਮ ਜੀ ਨੂੰ ਕਹਿੰਦੇ ਨੇ ਮੇਰੇ ਬਚਨ ਸੁਣੋ ਤੁਸੀਂ।
ਪੁਨ ਘੱਟ ਜੇ ਆਵਈ, ਕਿਉਂ ਕਰ ਹੋ ਇਹ ਕੰਮ,
ਜੇ ਮੈਨੂੰ ਘਾਟਾ ਹੀ ਆਉਣਾ ਇਸ ਕੰਮ ਧੰਦੇ ਕਰਨ ਦੇ ਵਿੱਚੋਂ ਤੇ ਮੈਂ ਕਿਉਂ ਭੁੱਲ ਕੇ ਕੰਮ ਕਰਾਂ ਜਿਹੜਾ ਹੁਣ ਕਰ ਰਿਹਾ ਵਾਂ।
ਜੈ ਰਾਮ ਬਖਾਨੀ ਸਾਬਿਨੈ ਬਾਨੀ,
ਬੇਨਤੀ ਸਹਿਤ ਜੈ ਰਾਮ ਜੀ ਕੀ ਬੋਲ ਬੋਲਦੇ ਨੇ।
ਨਹਿ ਮੈਂ ਜਾਨੀ ਸ਼ਕਤ ਸਵੈ,
ਗੁਰੂ ਨਾਨਕ ਜੀ ਤੇਰੀ ਸਾਰੀ ਜਿਹੜੀ ਸੰਪੂਰਨ ਸ਼ਕਤੀ ਮੈਂ ਅਜੇ ਤੱਕ ਜਾਣ ਨਹੀਂ ਸਕਿਆ।
ਕਿੰਚਿਤ ਹੋ ਜਾਨੀ ਬਹੁ ਅਣਜਾਨੀ,
ਮੈਂ ਅਣਜਾਣ ਪੱਖ ਤੋਂ ਹੋਣ ਕਰਕੇ ਥੋੜੀ ਜੀ ਸ਼ਕਤੀ ਤੁਹਾਡੀ ਜਾਣ ਸਕਿਆ ਵਾ ਇਦੋਂ ਪਹਿਲਾਂ।
ਔਰ ਸਭ ਜਾਨੀ ਲਖੋ ਅਵੈ,
ਆਪ ਤੁਸੀਂ ਹਰ ਇੱਕ ਹਿਰਦੇ ਦੀ ਲਖਤਾ ਕਰਨ ਵਾਲੇ ਹੋ ਤੇ ਤੁਸੀਂ ਸੰਪੂਰਨ ਸ਼ਕਤੀ ਆਪ ਹੀ ਜਾਣਨ ਵਾਲੇ ਹੋ।
ਪਰਮੇਸ਼ਵਰ ਪੂਰਨ ਕਲਮਲ ਚੂਰਨ,
ਪਰਮੇਸ਼ਵਰ ਦਾ ਰੂਪ ਹੋ, ਪੂਰਨ ਰੂਪ ਹੋ ਤੇ ਪਾਪਾਂ ਨੂੰ ਚੂਰਨ ਨਾਸ ਕਰਨ ਵਾਲੇ ਹੋ।
ਗੁਣ ਸੰਪੂਰਨ ਅਵਤਾਰੀ,
ਤੁਸੀਂ ਅਵਤਾਰ ਦਾ ਰੂਪ ਹੋ, ਤੁਹਾਡੇ ਵਿੱਚ ਗੁਣ ਸਾਰੇ ਨੇ।
ਮੁਝ ਬਖਸ਼ ਗੁਨਾਹੋ ਸੁਨ ਕਰ ਕਾਹੋ,
ਭਾਵ ਕਹਿੰਦਾ ਮੈਂ ਕਿਸੇ ਦੇ ਆਖੇ ਲੱਗ ਕੇ ਜੋ ਤੁਹਾਨੂੰ ਦੋਸ਼ ਲਾਇਆ ਇਹ ਮੇਰਾ ਗੁਨਾਹ ਤੁਸੀਂ ਬਖਸ਼ ਦਿਓ।
ਔਰ ਪਰਮਾਹੋ ਦੁਖ ਟਾਰੀ,
ਤੁਸੀਂ ਦੁੱਖਾਂ ਨੂੰ ਟਾਲਣ ਵਾਲੇ ਹੋ, ਮੈਂ ਭਰਮ ਗਿਆ ਚੁਗਲਾਂ ਦੀਆਂ ਚੁਗਲੀਆਂ ਸੁਣ ਕੇ।
ਪੁਨ ਸੁਸਾਇ ਲਾਈ ਸੁਨ ਸੁਖਦਾਈ,
ਫਿਰ ਭੈਣ ਕਹਿੰਦੀ ਏ ਸੁਣ ਮੇਰੇ ਵੀਰ ਸੁਖਾਂ ਦੇ ਦਾਤੇ,
ਜੇ ਕੱਟ ਜਾਈ ਦਰਬ ਕਬੈ,
ਕਿਤੇ ਇਹ ਕੰਮ ਕਰਨ ਦੇ ਨਾਲ ਤੇਰੀ ਦੁਕਾਨ ਦੇ ਵਿੱਚੋਂ ਜਿਹੜਾ ਰੁਪਈਆ ਪੈਸਾ ਘਟ ਗਿਆ ਤੇ,
ਜੈ ਕਹਿਤੇ ਲਿਆਈ ਦਿਉ ਪੁਰਾਈ,
ਮੈਂ ਜਿੱਥੋਂ ਕਿੱਥੋਂ ਜਾ ਕੇ ਲਿਆਵਾਂਗੀ ਤੇਰੇ ਘਾਟੇ ਵਾਲਾ ਪੈਸਾ ਤੇ ਮੈਂ ਪੂਰਾ ਕਰ ਦਿਆਂਗੀ।
ਨਾ ਤੁਮ ਗਮਨੋ ਰਹੋ ਅਬੈ,
ਮੈਨੂੰ ਨਾ ਛੱਡ ਕੇ ਜਾਓ, ਮੇਰਾ ਮਰਨਾ ਹੋ ਜਾਏਗਾ, ਨਾ ਰਸਤਾ ਕੋਈ ਲੱਭੋ ਜਾਣ ਦਾ।
ਹਮ ਫੇਰ ਨ ਕਹਿ ਤੂਸ਼ਨ ਰਹਿ,
ਬਾਅਦ ਚ ਕੋਈ ਗੱਲ ਹੋਰ ਨੀ ਕਰਦੇ, ਬਿਲਕੁਲ ਚੁੱਪ ਵੱਟੀ ਰੱਖਾਂਗੇ। ਕਦੋਂ
ਸਭ ਸੁਖ ਲਹਿ ਪਾਸ ਰਹੇ,
ਜੇ ਤੁਸੀਂ ਮੇਰੇ ਕੋਲ ਸਾਡੇ ਕੋਲ ਰਹੋਗੇ ਤੇ ਸਾਰੇ ਸੁਖ ਸਾਨੂੰ ਮਿਲਦੇ ਰਹਿਣਗੇ, ਜੇ ਤੁਹਾਡਾ ਸਾਨੂੰ ਵਿਛੋੜਾ ਪੈ ਜਾਏਗਾ ਸਾਡਾ ਜੀਵਨ ਦੁੱਖਾਂ ਨਾਲ ਭਰ ਜਾਏਗਾ।
ਮਨ ਰੋਸ ਨਿਵਾਰੋ ਕਰੁਣਾ ਧਾਰੋ,
ਜਿੰਨਾ ਕੁ ਤੁਸੀਂ ਗੁੱਸਾ ਕੀਤਾ ਨਾ ਇਹਨੂੰ ਨਿਵਾਰ ਦਿਓ, ਸਾਡੇ ਉੱਤੇ ਮਿਹਰ ਕਰੋ।
ਬਿਰਹਿ ਨ ਡਾਰੋ ਪੰਥ ਗਹੇ,
ਕਹਿੰਦੇ ਹੋ ਮੈਂ ਕੋਈ ਨਵਾਂ ਰਸਤਾ ਫੜਨਾ ਚਾਹੁੰਦਾ, ਮੈਂ ਤੁਰ ਜਾਣਾ ਇੱਥੋਂ, ਮੈਂ ਇਹ ਕੰਮ ਨਹੀਂ ਕਰਨਾ, ਤੇ ਫਿਰ ਤੁਸੀਂ ਵਿਛੋੜਾ ਮੇਰੇ ਅੰਦਰ ਪੈਦਾ ਕਰ ਦਿਓਗੇ। ਜਿੰਨਾ ਕੁ ਤਨਕ ਮਾਤਰ ਤੁਹਾਡੇ ਗੁੱਸਾ ਆਇਆ ਨਾ ਸਾਡੇ ਵਾਸਤੇ, ਇਹ ਗੁੱਸੇ ਨੂੰ ਪੱਲੇ ਨਾ ਬੰਨੋ, ਇਹਨੂੰ ਛੱਡ ਦਿਓ ਗੁੱਸੇ ਨੂੰ, ਕਿਉਂਕਿ ਜਿਹੜੇ ਪੂਰਨ ਪੁਰਖ ਹੁੰਦੇ ਨਾ ਗੁਰੂ ਦੇ ਪਿਆਰਿਓ, ਉਹਨਾਂ ਅੰਦਰ ਗੁੱਸਾ ਜ਼ਰੂਰ ਆਉਂਦਾ,
ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਪ੍ਰਵਚਨ ਕਰਿਆ ਕਰਦੇ ਸਨ ਸਾਡੇ ਉਸਤਾਦ ਸਾਹਿਬਾਨ, ਜਿਵੇਂ ਇੱਕ ਤਾਊਸ਼ ਹੁੰਦਾ ਨਾ, ਉਹਦੀਆਂ ਪੰਜ ਤਾਰਾਂ ਹੁੰਦੀਆਂ ਨੇ ਸਾਧ ਸਿੰਘ ਜੀ, ਪੰਜ ਤਾਰਾਂ ਬੜੀ ਗਿਆਨ ਵਾਲੀ ਗੱਲ ਸੁਣਾਉਂਦੇ ਸਨ। ਅਗਰ ਜੇ ਇੱਕ ਤਾਰ ਜਿਹੜੀ ਹੈ ਨਾ ਉਹਦੀ ਲਾਹ ਦਿੱਤੀ ਜਾਵੇ, ਦੂਰ ਸੁੱਟ ਦਿੱਤੀ ਜਾਵੇ, ਬਸੁਰਾ ਚੱਲੇਗਾ, ਸਹੀ ਆਵਾਜ਼ ਨਹੀਂ ਦੇਵੇਗਾ। ਜੇ ਦੂਸਰੀ ਵੀ ਤਾਰ ਲਾ ਦਈਏ ਉਹ ਚੰਗਾ ਬੋਲ ਨਹੀਂ ਕੱਢੇਗਾ, ਆਵਾਜ਼ ਨਹੀਂ ਕੱਢੇਗਾ। ਜੇ ਸਾਰੇ ਦੀਆਂ ਸਾਰੀਆਂ ਤਾਰਾਂ ਲਾ ਕੇ ਸੁੱਟ ਦਈ ਉਹ ਡੰਡੇ ਦਾ ਡੰਡਾ ਰਹਿ ਜਾਏਗਾ, ਕੁਝ ਰਾਗ ਦਾ ਠਾਠ ਉਹਦਾ ਆਵੇਗਾ ਨਹੀਂ, ਕੁਝ ਸੁਣਾਵੇਗਾ ਨਹੀਂ। ਇਸ ਕਰਕੇ ਜਿਹੜੇ ਪੰਜ ਸਾਡੇ ਅੰਦਰ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ, ਇਹਨਾਂ ਦੀ ਲੋੜ ਏ, ਪਰ ਇਹਨਾਂ ਦੀ ਵਰਤੋਂ ਸਮੇਂ ਅਨੁਸਾਰ ਕਰਨ ਦੀ ਸਾਨੂੰ ਲੋੜ ਏ। ਇਹ ਨਹੀਂ ਵੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਪਰ ਹੋਣੀਆਂ ਜ਼ਰੂਰ ਜਾਣੀਆਂ ਚਾਹੀਦੀਆਂ ਨੇ, ਇਹਨਾਂ ਦੀ ਵਰਤੋਂ ਸਮੇਂ ਅਨੁਸਾਰ ਸਾਨੂੰ ਕਰਨੀ ਚਾਹੀਦੀ, ਇਹ ਉਹਨਾਂ ਦਾ ਪ੍ਰਵਚਨ ਸੀ। ਤਾਂ ਇਸ ਕਰਕੇ ਬੇਸ਼ੱਕ ਜਦੋਂ ਗੁੱਸਾ ਵੀ ਆਉਂਦਾ, ਕਿਉਂਕਿ ਕ੍ਰੋਧ ਵੀ ਇਨਸਾਨ ਦੇ ਅੰਦਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਜਦੋਂ ਆਪਾਂ ਸਮੇਂ ਸਿਰ ਇਹਨਾਂ ਨੂੰ ਸੇਧ ਦਿੰਦੇ ਹਾਂ ਤੇ ਫਲੀਭੂਤ ਹੁੰਦੇ ਨੇ ਭਾਵ ਇਹ ਕਹਿਣ ਦਾ। ਤਾਂ ਇਸ ਕਰਕੇ ਗੁੱਸਾ ਜਿਹੜਾ ਨਾ ਇਹ ਨਿਵਰਤ ਕਰੋ। ਦੁਨਿਆਵੀ ਅਸੀਂ ਲੋਕ ਹਾਂ, ਸਾਡੇ ਅੰਦਰ ਗੁੱਸਾ ਗਿਲਾ ਸ਼ਿਕਵਾ ਬੜਾ ਹੁੰਦਾ, ਹਰਕ ਦੇ ਪ੍ਰਥਾ ਹੈ। ਜਿਹੜੇ ਰੱਬ ਦੇ ਪਿਆਰੇ ਪੂਰਨ ਪੁਰਖ ਨੇ ਅੰਦਰ, ਉਹਨਾਂ ਦੇ ਗੁੱਸਾ ਤੇ ਆਉਂਦਾ ਹੈ ਪਰ ਥੋੜੇ ਚਿਰ ਵਾਸਤੇ, ਉਹ ਪੱਲੇ ਨਹੀਂ ਬੰਨੀ ਰੱਖਦੇ। ਅਸੀਂ ਪੱਲੇ ਬੰਨ ਲੈਂਦੇ ਹਾਂ ਕਿ ਫਲਾਣੇ ਨੇ ਸਾਨੂੰ ਇਸ ਵੇਲੇ ਗੱਲ ਇਹ ਮਾੜੀ ਕਹੀ ਤੇ ਜ਼ਰੂਰ ਇਹਦਾ ਅਸੀਂ ਬਦਲਾ ਗੱਲ ਦਾ ਲਵਾਂਗੇ, ਸਾਡੀ ਅਗਿਆਨਤਾ ਸਾਹਮਣੇ ਆਣ ਕੇ ਖਲੋ ਜਾਂਦੀ ਹੈ। ਪਰ ਪੀਰ ਅਵਤਾਰ ਗੁਰੂ ਸੰਤ ਸਾਧੂ ਜਿਹੜੇ ਨੇ ਅੰਦਰ, ਉਹਨਾਂ ਦੇ ਵੀ ਆਉਂਦਾ ਗੁੱਸਾ ਗਲਾ, ਪਰ ਆਪਣੇ ਰਸਤੇ ਨੂੰ ਕਾਇਮ ਸਾਫ਼ ਰੱਖਣ ਵਾਸਤੇ ਉਹ ਗੁੱਸੇ ਦੀ ਵਰਤੋਂ ਕਰਦੇ ਨੇ, ਪਰ ਬਹੁਤਾ ਗੁੱਸਾ ਨਹੀਂ। ਗੁੱਸਾ ਆਉਂਦਾ ਹੈ ਤੇ ਉਹ ਨਿਵਰਤ ਹੋ ਜਾਂਦਾ ਹੈ। ਕਿੰਨਾ ਕੁ ਚਿਰ ਇਹਨਾਂ ਅੰਦਰ ਪੂਰਨ ਪੁਰਖਾਂ ਦੇ ਗੁੱਸਾ ਆਉਂਦਾ, ਹੱਥ ਵਿੱਚ ਡਾਂਗ ਫੜੋ ਤੇ ਡਾਂਗ ਵਗਦੇ ਪਾਣੀ ਵਿੱਚ ਮਾਰਨ ਦਾ ਯਤਨ ਕਰੋ, ਤੇ ਪਾਣੀ ਦਾ ਥੋੜਾ ਜਿਹਾ ਵਿਛੋੜਾ ਪੈ ਜਾਏਗਾ ਜਦੋਂ ਡਾਂਗ ਪਾਣੀ ਵਿੱਚ ਵੱਜੇਗੀ ਭਾਵ ਕਹਿਣ ਦਾ, ਤੇ ਵਿਛੋੜਾ ਪੈਣ ਕਰਕੇ ਡਾਂਗ ਜਿਹੜੀ ਉਤਾਂ ਚੱਕੋ ਤੇ ਪਾਣੀ ਫਿਰ ਮਿਲ ਜਾਏਗਾ। ਇਹ ਜਿਹੜੇ ਪੂਰਨ ਪੁਰਖ ਨੇ ਅਵਤਾਰ ਗੁਰੂ ਰੂਪ, ਇਹਨਾਂ ਅੰਦਰ ਗੁੱਸਾ ਸੰਤਾਂ ਅੰਦਰ ਆਉਂਦਾ ਹੈ, ਪਰ ਇੰਨਾ ਕੁ ਚਿਰ ਜਿਹੜੀ ਪਾਣੀ ਵਾਲੀ ਗੱਲ ਆਪਾਂ ਕੀਤੀਏ, ਇਹ ਬਹੁਤਾ ਪੱਲੇ ਗੁੱਸਾ ਨਹੀਂ ਬੰਨ ਪੈਂਦੇ। ਉਹ ਬਾਬਾ ਫਰੀਦ ਜੀ, ਜੋ ਆਪ ਜੀ ਨੂੰ ਪਤਾ ਹੈ ਕਿ ਜਿਹਨੇ 36 ਸਾਲ ਤਪੱਸਿਆ ਕਰਕੇ ਰੱਬ ਦੀ ਪ੍ਰਾਪਤੀ ਕਰਨੀ ਚਾਹੀ, ਪਰ ਫਿਰ ਵੀ ਉਹ ਅਧੂਰੇ ਪਨ ਵਿੱਚ ਹੀ ਭਾਵ ਕਹਿਣ ਦਾ, ਜਿੰਨਾ ਚਿਰ ਉਹਨੂੰ ਪੂਰਨ ਮੁਰਸ਼ਦ ਨਹੀਂ ਸੀ ਮਿਲਿਆ, ਉਹਨਾਂ ਚਿਰ ਉਹਦੇ ਜੀਵਨ ਦੀ ਕਲਿਆਣ ਨਹੀਂ ਸੀ ਹੋਈ। ਪਹਿਲਾ ਪੜਾਅ ਜਦੋਂ ਉਹਨੇ 12 ਸਾਲਾਂ ਦਾ ਕੀਤਾ ਸਾਧ ਸੰਗਤ ਜੀ, ਤੇ ਜਦੋਂ ਉਹਨੂੰ ਇਸ ਗੱਲ ਦਾ ਕੋਈ ਅਨੁਭਵ ਹੋ ਗਿਆ ਕਿ ਮੇਰੇ ਪੱਲੇ ਕੁਝ ਪੈ ਗਿਆ, ਮੈਂ ਬੰਦਗੀ ਕੀਤੀ ਰੱਬ ਦੀ ਤੇ ਮੇਰੇ ਕੋਲ ਕੁਝ ਹੋ ਗਿਆ, ਕੁਝ ਉਹਨੂੰ ਆਸਰਾ ਜਿਹਾ ਹੋ ਗਿਆ, ਕਹਿੰਦਾ ਚੱਲ ਮਨਾ ਆਪਣੀ ਮਾਤਾ ਨੂੰ ਪਿਤਾ ਨੂੰ ਮਿਲਿਆ ਜਾ ਕੇ। ਮਾਤਾ ਨੂੰ 12 ਸਾਲ ਹੋ ਗਏ ਨੇ, ਕੋਈ ਖੇਡ ਥੋੜਾ ਹੈ, ਤੂੰ ਤਪੱਸਿਆ ਜੰਗਲ ਬੀਆ ਬਾਨਾ ਚ ਦਰਖਤਾਂ ਦੇ ਪੱਤੇ ਤੋੜ ਤੋੜ ਖਾਂਦਾ ਰਿਹਾ ਹੈ ਤੇ ਫੱਕੇ ਮਾਰਦਾ ਰਿਹਾ ਰੇਤ ਦੇ ਤੇ ਪਾਣੀ ਦਾ ਕੁੱਟ ਪੀ ਕੇ ਗੁਜ਼ਾਰਾ ਕਰਦਾ ਰਿਹਾ ਹੈ। ਉਹ ਮਾਂ ਦਾ ਤੇ ਪਤਾ ਲੈ ਜਾ ਕੇ ਮਨਾ ਬੋਲਿਆ, ਮਾਪਿਆਂ ਦਾ ਪਤਾ ਲੈ ਲਿਆ। ਮਨ ਚ ਗੱਲ ਆਈ 12 ਸਾਲ ਦੀ ਤਪੱਸਿਆ ਕਰਕੇ ਬਾਬਾ ਫਰੀਦ ਮੁੜ ਵਤਨਾਂ ਨੂੰ ਆਉਣਾ ਚਾਹੁੰਦਾ ਹੈ। ਰਸਤੇ ਵਿੱਚ ਆਇਆ, ਜੋ ਆਪ ਜੀ ਨੂੰ ਪਤਾ ਇਸ ਗੱਲ ਦਾ ਕਿ ਦਰਖਤ ਸੀ ਤੇ ਠੰਡੀ ਛਾਂ ਸੀ, ਥਕੇਵੇਂ ਨਾਲ ਚੂਰ ਹੋ ਗਿਆ, ਦਿਲ ਕੀਤਾ ਮਨ ਨੇ ਚਾਹਿਆ ਕਿ ਮਨਾ ਪੋਲਿਆ, ਕੁਝ ਸਮਾਂ ਇੱਥੇ ਆਰਾਮ ਕਰ ਲੈ, ਲੰਮੇ ਪੈ ਜਾ, ਸੌਂ ਜਾ, ਨੀਂਦ ਲੈ ਲੈ, ਤੇਰਾ ਥਕੇਵਾ ਜਿਹੜਾ ਦੂਰ ਹੋ ਜਾਏਗਾ। ਉਹ ਜਦੋਂ ਲੰਮੇ ਪਿਆ ਏ, ਉਹਨੂੰ ਨੀਂਦ ਗੂੜੀ ਆ ਗਈ ਏ, ਇਧਰੋਂ ਚਿੜੀਆਂ ਦਾ ਝੁੰਡ ਆਇਆ ਗੁਰੂ ਦੇ ਪਿਆਰਿਓ, ਉਹਨਾਂ ਚੌਂ ਚੌਂ ਕਰਨਾ ਸ਼ੁਰੂ ਕੀਤਾ। ਉਹ ਡਾਰ ਰੂਪ ਬਣ ਕੇ ਉਹ ਦਰਖਤ ਤੇ ਬਹਿ ਗਈਆਂ ਨੇ, ਤੇ ਜਦੋਂ ਉਹ ਬੋਲਦੀਆਂ ਨੇ ਤੇ ਬਾਬਾ ਫਰੀਦ ਜੀ ਦੀ ਅੱਖ ਜਿਹੜੀ ਖੁੱਲ ਗਈ ਏ, ਜਿਹੜੀ ਨੀਂਦ ਵਿੱਚ ਇਹ ਭਾਵ ਉਹ ਸੁੱਤਾ ਪਿਆ ਸੀ, ਉਹ ਨੀਂਦ ਇਹਦੀ ਉੱਖੜ ਗਈ। ਬੜਾ ਗੁੱਸਾ ਆਇਆ ਅੰਦਰ, ਬੜਾ ਆਇਆ, ਕਿੱਦਾਂ ਯਕਦਮ ਆਇਆ ਗੁੱਸੇ ਚ ਆਣ ਕੇ ਨਾ, ਤੇ ਇਹਨੇ ਫਿਰ ਸਰਾਪ ਵੀ ਦਿੱਤਾ, ਤੇ ਉਹ ਚਿੜੀਆਂ ਨੂੰ ਸਰਾਪ ਦਿੰਦਾ ਹੈ ਵੀ ਤੁਸੀਂ ਮਰ ਜਾਓ। ਉਹ ਮਰ ਗਈਆਂ ਵਿਚਾਰੀਆਂ। ਫਿਰ ਕਹਿੰਦੇ ਨੇ ਵੱਜੀ ਰਮਜ ਫਰੀਦ ਦੀ ਸਭ ਸੱਥਰ ਹੋਈਆਂ, ਉਹ ਲੰਮੇ ਪੈ ਗਈਆਂ, ਮਰ ਗਈਆਂ, ਦਰਖਤਾਂ ਤੋਂ ਥੱਲੇ ਡੇਕੇ ਮਰ ਗਈਆਂ ਵਿਚਾਰੀਆਂ, ਸੱਥਰ ਵਾਂਗੂ ਲੰਮੇ ਪਈਆਂ ਨੇ। ਵੱਜੀ ਰਮਜ ਫਰੀਦ ਦੀ ਸਭ ਸੱਥਰ ਹੋਈਆਂ, ਜਿੰਦੀ ਇੱਕ ਨਾ ਦਿਸਦੀ ਸਭ ਦਿਸਣ ਮੋਈਆਂ। ਉਹ ਫਰੀਦ ਕਹੇ ਮਨ ਭਾਬੀਆ ਕੀ ਕਾਰਾਂ ਹੋਈਆਂ, ਇਹ ਬੇਦੋਸ਼ ਵਿਚਾਰੀਆਂ ਨੇ ਕਾਨੂੰ ਮੋਈਆਂ। ਉਹ ਜਿਹੜੀ ਗੱਲ ਗੁੱਸੇ ਦੀ ਕਰਨੀ ਹੈ ਤਨਕ ਮਾਤਰ ਦੀ, ਗੁੱਸਾ ਤੇ ਆਇਆ, ਗੁੱਸੇ ਚ ਆਣ ਕੇ ਉਹਨਾਂ ਨੂੰ ਮਾਰ ਘੱਤਿਆ, ਫਿਰ ਗੱਲ ਤਰਸ ਵਿੱਚ ਬਦਲ ਗਈ ਕਿ ਮਨਾ ਪੋਲਿਆ, ਇਹ ਬੇਦੋਸ਼ ਨੇ, ਇਹਨਾਂ ਦਾ ਕਸੂਰ ਕੀ ਇਹ ਭਾਵ ਇਹ ਕਹਿਣ ਦਾ, ਇਹਨਾਂ ਨੂੰ ਮੈਂ ਮਾਰ ਦਿੱਤਾ ਹੈ। ਮੇਰੇ ਅੰਦਰ ਜਿਹੜਾ ਸੀ ਹੰਕਾਰ ਆ ਗਿਆ, ਤਪੱਸਿਆ ਦਾ ਬਲ ਆ ਗਿਆ, ਹੰਕਾਰ ਵਸ ਹੋ ਕੇ ਗੁੱਸੇ ਵਿੱਚ ਆਣ ਕੇ ਮੈਂ ਇਹਨਾਂ ਨੂੰ ਮਾਰ ਦਿੱਤਾ ਹੈ। ਉਹ ਮਨਾ ਤੂੰ ਤੇ ਮੋਇਆ ਨੂੰ ਜਿੰਦਾ ਕਰਨਾ ਸੀ, ਤੂੰ ਉਲਟਾ ਜਿੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਤੇਰੇ ਜੀਵਨ ਦੀ ਕਲਿਆਣ ਕਿੱਥੇ ਹੋਵੇਗੀ। ਮਨ ਨੂੰ ਤਰਕਾਰ ਪਾਈ, ਗੁੱਸਾ ਅੰਦਰ ਸੀ ਜੋ ਉਹਦੀ ਨਿਵਰਤੀ ਕਰਨੀ ਚਾਹੀ, ਉਹ ਅੰਦਰ ਫਿਰ ਦੂਰ ਕਰ ਦਿੱਤਾ ਅੰਦਰੋਂ ਗੁੱਸਾ ਜਿਹੜਾ ਹੈ। ਜਿਵੇਂ ਡਾਥਵੇ ਡਾਂਗ ਫੜੀ ਪਾਣੀ ਵਿੱਚ ਵੱਜਣ ਵਾਲੀ ਗੱਲ ਕਿ ਆਇਆ ਗੁੱਸਾ ਤੇ ਦੂਰ ਵੀ ਕਰ ਦਿੱਤਾ, ਤਰਸਮੀ ਹਾਲਤ ਵੇਖ ਕੇ ਚਿੜੀਆਂ ਦੀ ਫੇਰ ਮੌਜ ਵਿੱਚ ਆਇਆ ਤੇ ਕੀ ਆਂਦਾ ਹੈ, ਦੂਜੀ ਵਾਰੀ ਫੇਰ ਆਖਿਆ ਤੁਸੀਂ ਮਰ ਗਏ ਹੋ, ਹੁਣ ਤੁਸੀਂ ਜਿੰਦਾ ਹੋ ਜਾਓ। ਮਾਰੀ ਰਮਜ ਫਰੀਦ ਨੇ ਜਦ ਫੇਰ ਦੁਬਾਰਾ, ਕਹਿੰਦਾ ਜਾਵੋ ਯੋਡ ਆਕਾਸ਼ ਨੂੰ ਦਿੱਤਾ ਚਮਕਾਰਾ। ਰੰਗ ਵਿੱਚ ਆਇਆ ਫਕੀਰ, ਰੱਬ ਦਾ ਪਿਆਰਾ, ਚਮਕਾਰਾ ਦਿੱਤਾ ਰੂਹਾਨੀ ਸ਼ਕਤੀ ਨਾਲ ਕਿ ਉੱਡ ਜਾਓ ਆਕਾਸ਼ ਵੱਲ। ਰਮਜ ਸੁਣਦਿਆਂ ਸਾਰ ਗਈਆਂ ਉੱਡ ਬਣ ਕੇ ਡਾਰਾਂ, ਆਇਆ ਪਰਥ ਫਰੀਦ ਪਿਛਾ ਨੂੰ ਮੋੜ ਮੁਹਾਰਾਂ। ਉਹ ਡਾਰਾਂ ਦੀਆਂ ਡਾਰਾਂ ਬਣ ਕੇ ਆਕਾਸ਼ ਨੂੰ ਉੱਡ ਗਈਆਂ। ਜਦੋਂ ਫਰੀਦ ਨੇ ਬਚਨ ਫਿਰ ਰਸਾਂ ਤੋਂ ਕੱਢਿਆ ਕਿ ਤੁਸੀਂ ਉੱਡ ਜਾਓ ਚਿੜੀਓ, ਤੁਸੀਂ ਮੋਈਆਂ ਜੇ, ਮਰ ਗਈਆਂ ਜੇ, ਤੁਹਾਡਾ ਕੋਈ ਕਸੂਰ ਨਹੀਂ, ਉਹ ਉੱਡ ਗਈਆਂ ਡਾਰਾਂ ਦਾ ਰੂਪ ਧਾਰਨ ਕਰਕੇ ਤੇ ਮੁੜ ਵਤਨਾਂ ਨੂੰ ਬਾਬਾ ਫਰੀਦ ਜੀ ਆਉਂਦੇ ਨੇ ਗੁਰੂ ਦੇ ਪਿਆਰਿਓ। ਅਗਲੀਆਂ ਲੰਮੀਆਂ ਸਾਖੀਆਂ ਕਾਫੀ ਨੇ ਕਿਸ ਤਰ੍ਹਾਂ ਉਹ ਬੀਬੀ ਪਾਣੀ ਭਰਦੀ ਏ ਭਾਵੇ ਕਹਿਣ ਦਾ, ਕਿਵੇਂ ਡੋਲੀ ਜਾਂਦੀ ਕੱਢ ਕੱਢ ਕੇ ਖੂਹੀ ਦੇ ਵਿੱਚੋਂ ਮਨ ਦੇ ਉੱਤੇ। ਇਹ ਉਹਦੇ ਜਾ ਕੇ ਕੋਲ ਖਲੋਤਾ ਹੋਇਆ ਸਾਧ ਸੰਗਤ ਜੀ, ਇਹਨੇ ਵਾਸਤਾ ਪਾਇਆ ਕਿ ਬੀਬੀ ਮੈਨੂੰ ਜਲ ਛਕਾ ਪਾਣੀ ਪਿਆ। ਉਹ ਆਪਣੇ ਰੰਗ ਵਿੱਚ ਰੱਤੀ ਹੋਈ, ਜਿਹਦਾ ਨਾਂ ਵੀ ਰੰਗ ਰੱਤੜੀ ਸੀ ਗੁਰੂ ਦੇ ਪਿਆਰਿਓ। ਉਹਨੇ ਇਹਦੇ ਵੱਲ ਵੇਖਿਆ ਵੀ ਨਾ, ਇਹਨੇ ਦੋ ਵਾਰੀ ਕਿਹਾ, ਤਿੰਨ ਵਾਰੀ ਕਿਹਾ, ਫਿਰ ਮਨ ਚ ਮਾੜਾ ਜਿਹਾ ਗੁੱਸਾ ਆਇਆ। ਆਂਦਾ ਹੈ ਬੀਬੀ ਮੈਂ ਤੇ ਵਾਸਤਾ ਪਾਣ ਡਿਆ ਤੇਰੇ ਕੋਲ ਖਲੋ ਕੇ, ਪਾਣੀ ਦਾ ਘੁੱਟ ਪਿਆ, ਮੈਂ ਦੂਰੋਂ ਬੜੀ ਚੱਲ ਕੇ ਆਇਆ ਵਾਂ। ਪਰ ਉਹਦੇ ਨਾਲੋਂ ਵੀ ਲੰਘੀ ਹੋਈ ਸੀ ਉਹਦੀ ਤਪੱਸਿਆ, ਉਹਦੇ ਨਾਲੋਂ ਵੀ ਜ਼ਿਆਦਾ ਸੀ। ਉਹ ਕਹਿੰਦੀ ਠਹਿਰ ਫਰੀਦਾ, ਇੱਥੇ ਚਿੜੀਆਂ ਨਹੀਂ ਮਾਰ ਕੇ ਜਿੰਦਾ ਕਰਾਵੇਂਗਾ, ਇੱਥੇ ਖੇਡ ਹੋਰ ਵਰਤ ਰਹੀ ਹੈ। ਉਹਨੇ ਸਾਰੀ ਗੱਲ ਦੱਸੀ, ਭੈਣ ਦੇ ਘਰ ਵਾਲੀ ਕਿਵੇਂ ਅੱਗ ਲੱਗੀ ਸੀ, ਲੱਗੀ ਘਰ ਨੂੰ, ਕਿਵੇਂ ਪਾਣੀ ਡੋਲ ਰਹੀ ਆ ਤੇ ਅੱਗ ਉੱਥੇ ਬੁਝਦੀ ਜਾ ਰਹੀ, ਸਮਝੋ ਪਾਣੀ ਉੱਥੇ ਅੱਗ ਤੇ ਪੈ ਰਿਹਾ। ਇਸ ਕਰਕੇ ਉਹ ਕਹਿੰਦਾ ਹੈ, ਫਰੀਦ ਕਹਿੰਦਾ ਹੈ, ਬੀਬੀ ਮੈਂ ਇਸ ਤੇਰੀ ਗੱਲ ਤੇ ਹੈਰਾਨ ਹਾਂ, ਉੱਥੇ ਮੈਂ ਇਕੱਲਾ ਸਾਂ, ਚਿੜੀਆਂ ਮਾਰੀਆਂ ਨੇ, ਜਿੰਦਾ ਕੀਤੀਆਂ ਨੇ, ਦੂਜਾ ਕੋਈ ਕੋਲ ਨਹੀਂ ਸੀ, ਤੇ ਮੈਂ ਪਹਿਲੀ ਵਾਰ ਤੈਨੂੰ ਆਣ ਕੇ ਮਿਲਿਆ ਵਾਂ, ਮੇਰੀ ਬਾਬਤ ਕਿਸੇ ਨੇ ਆਣ ਕੇ ਤੈਨੂੰ ਦੱਸਿਆ ਵੀ ਨਹੀਂ ਵੀ ਪਿੱਛੇ ਕੰਮ ਕਰਕੇ ਆਇਆ, ਤੂੰ ਇਹ ਦੱਸ ਦੇ ਪਾਣੀ ਤੇ ਮੈਂ ਕੀ ਪੀਣਾ, ਤੂੰ ਮੈਨੂੰ ਪਿਆ ਦਿੱਤਾ, ਇਹ ਚਿੜੀਆਂ ਮਾਰਨ ਦਾ ਕੰਮ ਤੇ ਮੇਰਾ ਨਾਂ ਤੈਨੂੰ ਕਿੰਨੇ ਦੱਸਿਆ ਹੋਇਆ ਹੈ। ਉਹ ਆਂਦੀ ਏ, ਮੈਂ ਪਤੀਵਰ ਧਰਮ ਵਿੱਚ ਰਹਿਣ ਵਾਲੀ ਆ, ਮੇਰਾ ਸੁਹਾਗ ਜਿਹੜਾ ਕਾਇਮ ਹੈ, ਦੂਜਾ ਨੰਬਰ ਮੈਂ ਸਤਸੰਗਨ ਆ, ਮੈਂ ਸੰਤਾਂ ਸਾਧਾਂ ਦੀ ਸੰਗਤ ਕਰਨੀ ਆ ਦਿਨ ਰਾਤ, ਤੇ ਮੈਂ ਸੁਹਾਗਣ ਹਾਂ, ਤੇ ਮੇਰੇ ਚ ਇੰਨੀ ਸ਼ਕਤੀ, ਮੇਰੇ ਪਤੀ ਨੇ ਰਾਤ ਵੇਲੇ ਪਾਣੀ ਮੰਗਿਆ ਸੀ, ਪਾਣੀ ਮੰਗ ਕੇ ਤੇ ਸੌ ਗਿਆ ਫਿਰ, ਤੇ ਮੈਂ ਸਰਾਣੇ ਲੈ ਕੇ ਖਲੋਤੀ ਰਹੀ ਆਪਣੇ ਧਰਮ ਨੂੰ ਮੁੱਖ ਰੱਖ ਕੇ, ਤੇ ਇਸ ਕਰਕੇ ਇਹ ਮੇਰੀ ਤਪੱਸਿਆ ਨੂੰ ਫਲ ਲੱਗਾ, ਜਿਸ ਕਰਕੇ ਮੇਰੇ ਚ ਸ਼ਕਤੀ ਆ ਗਈ। ਸੋ ਇਸ ਕਰਕੇ ਗੁਰੂ ਦੇ ਪਿਆਰਿਓ, ਸਤਿਗੁਰੂ ਦਾ ਮਿਲਾਪ, ਜੋ ਪਰਮੇਸ਼ਰ ਦਾ ਮਿਲਾਪ ਕਿਸੇ ਕਰਨਾ ਹੁੰਦਾ ਨਾ, ਉਹ ਮਿਲਾਪ ਦੇ ਕਈ ਭੇਸ ਨੇ, ਕੋਈ ਇੱਕ ਭੇਸ ਨਹੀਂ, ਕਿਸੇ ਨਾ ਕਿਸੇ ਗੁਣ ਕਰਕੇ ਉਸ ਪ੍ਰਭੂ ਪਰਮਾਤਮਾ ਦਾ ਜੀਵ ਨੂੰ ਮਿਲਾਪ ਹੋਣਾ ਹੁੰਦਾ, ਕੋਈ ਨਾ ਕੋਈ ਗੁਣ ਜਿਹੜਾ ਪ੍ਰਸਿੱਧ ਹੋਣਾ ਹੁੰਦਾ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਬਿਨਾਂ ਗੁਣਾਂ ਤੋਂ ਭਗਤੀ ਜਿਹੜੀ ਹੈ ਨਾ ਨਹੀਂ ਹੋ ਸਕਦੀ। ਸ੍ਰੇਸ਼ਟ ਕਰਮ ਹੀ ਇਨਸਾਨ ਦੀ ਭਗਤੀ ਏ, ਸ੍ਰੇਸ਼ਟ ਕੰਮ ਕਰਨਾ ਹੀ ਇਨਸਾਨ ਦੀ ਭਗਤੀ, ਹੋਰ ਭਗਤੀ ਵਾਲੀ ਗੱਲ ਦੂਸਰੀ ਨਹੀਂ। ਇਸ ਕਰਕੇ ਜਿਹੜੇ ਗੁਰੂ ਦੇ ਪਿਆਰੇ ਭਗਤੀ ਕਰਦੇ ਨੇ ਉਹ ਸੱਚੇ ਤੇ ਸੁੱਚੇ ਨੇ। ਕੁਝ ਕੁ ਸਮੇਂ ਅਨੁਸਾਰ 2 ਮਿੰਟ ਵਾਸਤੇ ਹੋਰ ਗੱਲ ਨੂੰ ਅਗਾਂਹ ਤੋਰੀਏ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਕਰਨ ਦੇ ਅਨੁਸਾਰ ਕਿ ਭੈਣ ਨਾਨਕ ਜੀ ਬੜੇ ਤਰਲੇ ਲੈ ਰਹੇ ਨੇ ਕਿ ਵੀਰ ਜੀ ਇਸ ਗੁੱਸੇ ਨੂੰ ਛੱਡੋ, ਇਹਨੂੰ ਪੱਲੇ ਨਾ ਬੰਨੀ ਰੱਖੋ, ਤੁਸੀਂ ਮੇਰੇ ਹੱਥ ਜੁੜਿਆਂ ਵੱਲੋਂ ਵੇਖੋ, ਆਪਣੇ ਭਨੂਜਾ ਜੀ ਵੱਲ, ਭਨਵੀਏ ਵੱਲ ਵੇਖੋ, ਕਿਵੇਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਵਾਸਤੇ ਪਾ ਰਿਹਾ ਹੈ।
ਹੋ ਨਿਕਟ ਬਖਾਨੀ ਇਹ ਬਰਬਾਨੀ।
ਉਹ ਬਾਲਾ ਜੀ ਕਹਿੰਦੇ ਨੇ ਜਦੋਂ ਇਹ ਬਚਨ ਭਾਵ ਕਹਿ ਰਹੇ ਸਨ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ, ਤੇ ਮੈਂ ਵੀ ਕੋਲ ਖੜਾ ਸੀ, ਮੈਂ ਕੋਲ ਖਲੋਤੇ ਨੇ ਇਹ ਬਚਨ ਕੀਤਾ।
ਨਾਨਕ ਸਾਨੀ ਅਵਰ ਨਹੀਂ।
ਨਾਨਕੀ ਨੂੰ ਤੇ ਜੈ ਰਾਮ ਨੂੰ ਆਖਿਆ, ਇਹਦੇ ਵਰਗਾ ਸੰਸਾਰ ਚ ਕੋਈ ਹੋਰ ਹੈ ਨਹੀਂ ਇਹਦੀ ਬਰੋਬਰੀ ਕਰਨ ਵਾਲਾ।
ਜੋ ਰਘੁਵਰ ਕਿਸਨਾ ਧਰ ਤਨ ਬਿਸਨਾ।
ਭਗਵਾਨ ਕ੍ਰਿਸ਼ਨ ਨੇ ਜਿਹੜਾ ਰੂਪ ਧਾਰਨ ਕੀਤਾ ਹੈ, ਜਾਂ ਰਾਮ ਚੰਦਰ ਜੀ ਨੇ ਰੂਪ ਧਾਰਨ ਕੀਤਾ ਹੈ, ਭਾਵ
ਹੈ ਪਤ ਜਿਸਨਾ ਰੂਪ ਸਹੀ।
ਜਿਹੜੇ ਇਹਨਾਂ ਭਗਵਾਨ ਕ੍ਰਿਸ਼ਨ ਨੇ ਰੂਪ ਧਾਰਨ ਕੀਤੇ ਨੇ ਉਹਨਾਂ ਰੂਪਾਂ ਦਾ ਇਹ ਸਰਤਾਜ ਹੈ, ਉਹਨਾਂ ਦਾ ਪਤੀ ਇਹ ਭਾਵ ਕਹਿਣ ਦਾ।
ਜੁਗ ਪਦ ਅਰਬਿੰਦਾ ਆਨੰਦ ਕੰਦਾ।
ਐਸੇ ਗੁਰੂ ਦੇ ਚਰਨਾਂ ਤੇ ਜਿਹੜੇ ਕਵਲ ਦੇ ਵਾਂਗ ਜਿਨ੍ਹਾਂ ਦੇ ਚਰਨ ਹੈ, ਮੈਂ ਦੋਵੇਂ ਹੱਥ ਜੋੜ ਕੇ ਮੱਥਾ ਰੱਖਣਾ ਚਰਨਾਂ ਤੇ।
ਸੁਖਦ ਮੁਕੰਦਾ ਅਗਟਾਰੀ,
ਸੁਖਾਂ ਦੇ ਦਾਤੇ ਨੇ ਤੇ ਮੁਕਤੀ ਦੇ ਦਾਤੇ ਨੇ ਭਾਵ, ਤੇ ਅਗ ਪਾਪਾਂ ਨੂੰ ਨਾਸ ਕਰਨ ਵਾਲੇ ਨੇ।
ਜਨ ਕਰਨਾ ਕਰ ਸਭ ਜਗ ਠਾਕੁਰ,
ਭਾਵੇ ਸਾਰੇ ਜਗਤ ਦੇ ਠਾਕਰ ਮਾਲਕ ਨੇ, ਜਗਤ ਤੇ ਮੇਹਰ ਭਰਿਆ ਹੱਥ ਰੱਖਣ ਵਾਲੇ ਨੇ।
ਗਿਆਨ ਦਿਵਾ ਕਰ ਪੁਜ ਭਾਰੀ,
ਗਿਆਨ ਦੇ ਸੂਰਜ ਨੇ, ਇਨ੍ਹਾਂ ਦੀਆਂ ਬਾਹਾਂ ਭਾਰੀਆਂ ਨੇ, ਇਹ ਅਜਾਨ ਬਾਹੂ ਵਾਲੇ ਨੇ ਤੇ ਸਰਬ ਕਲਾ ਸਮਰੱਥ ਨੇ, ਇਹ ਸਰਬ ਗੁਣਾਂ ਵਿਚ ਨਿਪੁੰਨ ਨੇ, ਕਿਉਂਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਔਗੁਣ ਵਾਰੇ ਵਾਲੀ ਗੱਲ। ਇਸ ਕਲਮ ਦੇ ਅਨੁਸਾਰ ਭਾਈ ਸੰਤੋਖ ਸਿੰਘ ਜੀ ਅਕਸ ਖਿੱਚ ਰਹੇ ਨੇ, ਸੋ ਸਮਾਂ ਹੋ ਗਿਆ। ਗੁਰੂ ਨਾਨਕ ਦਾ ਜਸ ਅਸੀਂ ਕਰ ਨਹੀਂ ਸਕਦੇ, ਸਾਡੀ ਜੀਭ ਇੱਕ ਹੈ ਤੇ ਗੁਣ ਉਹਦੇ ਬਹੁਤੇ ਨੇ। ਸਤਿਗੁਰੂ ਰਾਮ ਸਿੰਘ ਦੇ ਘਰ ਦੇ ਗੁਣ ਬਹੁਤੇ ਨੇ, ਜੀਭਾ ਇੱਕ ਹੈ, ਅਸੀਂ ਇੱਕ ਜੀਵ ਦੇ ਨਾਲ ਉਹਨਾਂ ਦੇ ਸੰਪੂਰਨ ਗੁਣਾਂ ਦਾ ਪਾਰਾਵਾਰ ਨਹੀਂ ਪਾ ਸਕਦੇ। ਦਾਸ ਇੱਥੇ ਖਿਮਾ ਦੇ ਜਾਜਕ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਦਾਸਾਂ ਨੂੰ ਮਾਫ਼ੀ ਬਖਸ਼ੋ। ਸਭ ਗੱਜ ਕੇ ਆਖੋ ਜੀ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸਿੰਘ।